पाद पंकज बंदन कज बंदन सिमर अंगद दुख निकंदन श्री अमरदास हृदय नित त्याहु नित त्याहु श्री गुरु रामदास गुण गाओ श्री अर्जन विघ्न न के नाशक विघ्न नाशक हर गोविंद शुभ सुमत प्रकाश श्री हर राय नमो कर जोरी नमो कर जोरी श्री हर कृष्ण मनाबहोरी देव बहादुर परम कृपाला जी कृपाला श्री गुरु गोविंद सिंह विशाल तारों तारा पुन पुन शीसा जी पुन पुन शीसा बंदो बार बार जगदीशा एकंकारा सतगुरु ते प्रसाद साचो वाहे गुरु जी की फतेह है विघ्न विनाशन सोए वाहे गुरु जी की फतेह है विघ्न विनाशन सोए
दोहरा सुन के सिद्ध तूषण भये बोले बहुर न कोए चर्चा में हारत नहीं समझत फेर मन सोए
वाहिगुरु जी का खालसा वाहिगुरु जी की फतेह तन तन नौवे पातशाह श्री गुरु तेग बहादुर साहिब महाराज जी दे पावन पवित्र चरण कमला विखे हाजरा हजूर जाहरा जहूर सर्व कला भरपूर चवर छत्र दे मालक धन धन श्री गुरु ग्रंथ साहिब महाराज जी दी पावन पवित्र हजूरी विच जुड़ बैठी गुरु खालसा साध संग जी आप जी दे अत्यंत वड्डे भाग हन जो सतगुरु महाराज जी दे पावन पवित्र चरणा कमला विखे संध्या दे दीवाना दियां हाजरियां भर रहे हो गुरु महाराज जी की अपार कृपा है जो आप जी नेता प्रति सतगुरु महाराज जी के पावन पवित्र इतिहास की लड़ीवार कथा सरवण करते हो सतगुरु महाराज श्री गुरु नानक पातशाह जी जदों सुमेर पर्बत ते पहुंचे हैं तां सुमेर पर्बत ते बहुत सारे सिद्धां नाल गुरु साहिब जी का मिलाप होया रस्ते विच जिहड़े सिद्ध आके मिलदे सी ओह गुरु साहिब जी नाल बचन करके हार के कोई शर्मा के कोई डर के कोई निम्रता भाव रख के सारे वापस चले जांदे सी पर विचार चर्चा किसे दा जोर नहीं चलदा सी हुण सिद्धां दे द्वारे ते जदों जिथे सिद्ध रहिंदे सी सिद्ध मंडली इत्थे पातशाह जी पुज्जे ने ਤਾਂ ਸਤਿਗੁਰੂ ਮਹਾਰਾਜ ਜੀ ਨਾਲ ਸਿੱਧਾਂ ਨੇ ਬਹੁਤ ਵਿਚਾਰ ਕੀਤੀ। ਕਦੇ ਈਸ਼ਰ ਨਾਥ ਸਵਾਲ ਪੁੱਛਦਾ, ਕਦੇ ਗੋਰਖ ਨਾਥ, ਚਰਪਟ ਨਾਥ, ਇਹਨਾਂ ਮੰਗਲ ਨਾਥ ਆਦਿ ਜਿਹੜੇ ਜਿੰਨੇ ਵੀ ਸਿੱਧ ਸੀਗੇ, ਮੁੱਖ ਮੁੱਖ ਸਿੱਧਾਂ ਨੇ ਗੁਰੂ ਪਾਤਸ਼ਾਹ ਜੀ ਤੋਂ ਸਵਾਲ ਪੁੱਛੇ, ਕਹਿੰਦੇ ਵੀ ਇਹ ਜੁਗਤੀ ਕਿਹੜੀ ਹੈ, ਕਿਸ ਜੁਗਤੀ ਨਾਲ ਕੀ ਹੋ ਸਕਦਾ। ਆਪਣੇ ਆਪਣੇ ਮਨ ਦੀਆਂ ਇੱਛਾ ਅਨੁਸਾਰ ਸਭ ਨੇ ਸਵਾਲ ਕੀਤੇ, ਤਾਂ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ। ਤੇ ਫਿਰ ਪਾਤਸ਼ਾਹ ਜੀ ਨੇ ਇੱਕ ਹੋਰ ਸ਼ਬਦ ਉਚਾਰਿਆ, ਕਹਿੰਦੇ ਵੀ ਤੁਸੀਂ ਇਸ ਸੰਸਾਰ ਦੇ ਵਿੱਚ ਇਹ ਜਿੰਨੇ ਕੁਝ ਕਾਰਜ ਕਰਦੇ ਹੋ, ਇਹ ਕੰਮ ਕਰਨ ਦੇ ਨਾਲ ਬੇਯੋਗ ਭੇਸ ਧਾਰਨ ਕਰਨ ਦੇ ਨਾਲ ਕਿਹੜਾ ਯੋਗ ਤੁਸੀਂ ਧਾਰਨ ਕਰੋ, ਇਸ ਯੋਗ ਨਾਲ ਤੁਹਾਨੂੰ ਕੀ ਲਾਭ ਹੈ ਜਿਹੜਾ ਤੁਸੀਂ ਬਾਹਰ ਦਾ ਯੋਗ ਧਾਰਨ ਕਰਦੇ ਹੋ। ਮਹਾਰਾਜ ਕਹਿੰਦੇ ਅੰਦਰ ਦਾ ਯੋਗ ਧਾਰਨਾ ਕਰੋ, ਤੇ ਜਿਹੜੇ ਸੰਸਾਰ ਦੇ ਵਿੱਚ ਅਸਲ ਯੋਗ ਨੂੰ ਧਾਰਨ ਕਰਦੇ ਉਹ ਸੰਸਾਰ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਕਾਲ ਪੁਰਖ ਜਿਹਦਾ ਕੋਈ ਰੂਪ ਰੇਖ ਰਾਰ ਰੰਗ ਜਾਤ ਪਾਤ ਨਹੀਂ ਹੈ, ਉਹ ਅਕਾਲ ਪੁਰਖ ਸਰਵ ਵਿਆਪਕ ਹੈ। ਸਤਿਗੁਰੂ ਮਹਾਰਾਜ ਜੀ ਤੋਂ ਸਿੱਧਾਂ ਨੇ ਸਵਾਲ ਪੁੱਛੇ, ਤਾਂ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਦਾ ਜਵਾਬ ਦਿੱਤਾ ਹੈ। ਜਦੋਂ ਸਤਿਗੁਰੂ ਜੀ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ, ਉਹ ਜਿੰਨੇ ਸਿੱਧ ਆਪਣੇ ਆਪਣੇ ਸਵਾਲ ਜ਼ੋਰ ਜ਼ੋਰ ਦੀ ਆਪਣੇ ਹੰਕਾਰ ਦੇ ਵਿੱਚ ਆ ਕੇ ਪੁੱਛਦੇ ਸੀ, ਸਭ ਚੁੱਪ ਹੋ ਗਏ, ਕਿਸੇ ਦਾ ਜ਼ੋਰ ਨਹੀਂ ਪੈ ਰਿਹਾ। ਇਹ ਸਿੱਧ ਹੁਣ ਗੁਰੂ ਸਾਹਿਬ ਜੀ ਦੇ ਸਾਹਮਣੇ ਬੋਲ ਨਹੀਂ ਰਹੇ। ਫਿਰ ਜਿਹੜੇ ਕੁਝ ਹੋਰ ਸਿੱਧ ਨੇ ਉਹ ਵੀ ਗੁਰੂ ਸਾਹਿਬ ਜੀ ਤੋਂ ਸਵਾਲ ਕਰ ਰਹੇ ਨੇ। ਜਿਹੜੀ ਗੁਰੂ ਮਹਾਰਾਜ ਜੀ ਦੇ ਸਿੱਧਾਂ ਨੂੰ ਗੁਰੂ ਸਾਹਿਬ ਜੀ ਨੇ ਕਰਾਮਾਤਾਂ ਦਿਖਾਈਆਂ, ਸਿੱਧ ਗੁਰੂ ਸਾਹਿਬ ਜੀ ਨੂੰ ਕਰਾਮਾਤਾਂ ਦਿਖਾਉਂਦੇ ਸੀ ਤੇ ਗੁਰੂ ਸਾਹਿਬ ਜੀ ਨੂੰ ਕਹਿੰਦੇ ਤੁਹਾਨੂੰ ਕੋਈ ਕਰਾਮਾਤ ਨਹੀਂ ਆਉਂਦੀ। ਜਦੋਂ ਗੁਰੂ ਮਹਾਰਾਜ ਜੀ ਨੇ ਕਰਾਮਾਤ ਦਿਖਾਈ, ਉਹ ਪ੍ਰਸੰਗ ਆਪਾਂ ਅੱਜ ਸਰਵਣ ਕਰਨਾ ਹੈ। ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਦੇ ਨਾਲ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸੁਨ ਕੈ ਸਿੱਧ ਤੂਸ਼ਣ ਭਾਏ, ਬੋਲੇ ਬੌਰ ਨ ਕੋਏ।
ਜਦੋਂ ਸਤਿਗੁਰੂ ਜੀ ਨੇ ਸਿੱਧਾਂ ਦੇ ਸਵਾਲਾਂ ਦਾ ਜਵਾਬ ਦੇ ਦਿੱਤਾ, ਉਹਨਾਂ ਵਿੱਚੋਂ ਸਾਰੇ ਸਿੱਧਾਂ ਦੇ ਜਿਨ੍ਹਾਂ ਨੇ ਸਵਾਲ ਪੁੱਛੇ ਸੀ, ਉਹਨਾਂ ਦੇ ਮਨ ਦੇ ਸ਼ੰਕਿਆਂ, ਮਨ ਦੇ ਸਵਾਲਾਂ ਦੀ ਜਵਾਬ ਮਿਲਣ ਕਰਕੇ ਸ਼ੰਕਿਆਂ ਦੀ ਨਿਰਵਿਰਤੀ ਹੋ ਗਈ। ਚਰਪਟ ਨਾਥ, ਈਸ਼ਰ ਨਾਥ, ਗੋਰਖ ਨਾਥ, ਇਹਨਾਂ ਦੇ ਮਨ ਵਿੱਚ, ਮੰਗਲ ਨਾਥ, ਗੋਪੀ ਚੰਦ, ਇਹਨਾਂ ਦੇ ਮਨ ਵਿੱਚ ਥੋੜਾ ਸੰਤੋਖ ਸੁੱਖ ਮਿਲਿਆ। ਇਹਨਾਂ ਵਿੱਚੋਂ ਕਿਸੇ ਨੇ ਦੁਬਾਰਾ ਸਵਾਲ ਨਹੀਂ ਕੀਤਾ।
ਚਰਚਾ ਮੈਂ ਹਾਰਤ ਨਹੀਂ, ਸਮਝਤ ਭੇ ਮਨ ਸੋਏ।
ਉਹਨਾਂ ਨੇ ਆਪਣੇ ਮਨ ਵਿੱਚ ਜਾਣ ਲਿਆ, ਗੋਰਖ ਨਾਥ ਨੇ, ਮੰਗਲ ਨਾਥ, ਈਸ਼ਰ ਨਾਥ, ਗੋਪੀ ਚੰਦ, ਇਹਨਾਂ ਨੇ ਜਾਣ ਲਿਆ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਚਰਚਾ ਦੇ ਨਾਲ, ਵਾਦ ਵਿਵਾਦ ਦੇ ਨਾਲ ਕਦੇ ਹਾਰੇ ਨਹੀਂ ਜਾ ਸਕਦੇ। ਇਹਨਾਂ ਨੂੰ ਕੋਈ ਵਾਦ ਵਿਵਾਦ ਦੇ ਨਾਲ ਹਰਾ ਨਹੀਂ ਸਕਦਾ।
ਸੋਰਠਾ ਜੇ ਅਤ ਉੱਤਮ ਨਾਥ, ਮਗਨ ਧਿਆਨ ਮੈਂ ਤਪ ਰਹੇ।
ਜਦੋਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਦਿੱਤਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੰਤਰਮੁਖੀ ਧਿਆਨ ਕਰਕੇ, ਅੰਤਰਮੁਖੀ ਬਿਰਤੀ ਕਰ ਲਈ, ਆਪਣੀ ਅੱਖਾਂ ਬੰਦ ਕਰ ਲਈਆਂ ਤੇ ਮੂੰਹ ਚੋਂ ਕੋਈ ਬਚਨ ਨਹੀਂ ਕਰਦੇ ਸਿੱਧਾ ਨਾਲ ਸਿੱਧ ਗੁਰੂ ਸਾਹਿਬ ਜੀ ਨੂੰ ਦੇਖ ਰਹੇ ਨੇ ਪਰ ਸਤਿਗੁਰੂ ਮਹਾਰਾਜ ਜੀ ਵੀ ਕੋਈ ਬਚਨ ਨਹੀਂ ਕੀਤਾ
ਬੋਲੇ ਤਿੰਨ ਕੇ ਸਾਥ ਸ਼੍ਰੀ ਗੁਰ ਮੋਦ ਬਢਾਏ ਕੈ
ਜਿਹੜੇ ਇਹ ਸਿੱਧ ਸੀ ਨਾ ਗੁਰੂ ਮਹਾਰਾਜ ਜੀ ਨੂੰ ਦੇਖ ਰਹੇ ਨੇ ਮਹਾਰਾਜ ਅੰਤਰਮੁਖੀ ਧਿਆਨ ਵਿਚ ਬਿਰਤੀ ਵਿਚ ਸੀ ਤੇ ਸਤਿਗੁਰੂ ਜੀ ਨੂੰ ਸਿੱਧ ਵੇਖ ਕੇ ਹੈਰਾਨ ਹੋ ਰਹੇ ਸੀ ਕਿ ਇਹ ਅੱਗੋਂ ਕੋਈ ਵਚਨ ਨਹੀਂ ਕਰ ਰਹੇ ਇਹਨਾਂ ਨੇ ਸ਼ਬਦ ਉਚਾਰਿਆ ਅੱਗੋਂ ਕੋਈ ਗੱਲ ਨਹੀਂ ਕਰਦੇ ਤਾਂ ਸਤਿਗੁਰੂ ਮਹਾਰਾਜ ਜੀ ਉਹਨਾਂ ਸਿੱਧਾ ਨਾਲ ਵਿਚਾਰ ਕੀਤੀ
ਬਬਿੱਤ ਆਸਨ ਕੋਲਾਏ ਬੈਸਿਓ ਆਸਨ ਨਾਰੇ ਦੇ ਕੇ ਵਿਚ
ਸਤਿਗੁਰੂ ਮਹਾਰਾਜ ਜੀ ਬੈਠੇ ਨੇ ਤੇ ਜਿਹੜੇ ਸਿੱਧ ਸੀ ਉਹਨਾਂ ਵਿਚੋਂ ਜਿਹੜਾ ਘੁੱਗੂ ਨਾਥ ਸਿੱਧ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਕਹਿੰਦਾ ਵੀ ਤੁਸੀਂ ਆਸਣ ਲਾ ਕੇ ਬੈਠੇ ਹੋ ਕੁਝ ਬੋਲ ਨਹੀਂ ਰਹੇ ਗੁਰੂ ਮਹਾਰਾਜ ਜੀ ਗੁਪਤ ਬੈਠੇ ਸੀ ਸਿੱਧ ਹੈਰਾਨ ਹੋ ਕੇ ਵੇਖ ਰਹੇ ਤੇ ਘੁੱਗੂ ਨਾਥ ਕਹਿਣ ਲੱਗਾ ਕਹਿੰਦਾ ਮਹਾਰਾਜ ਤੁਸੀਂ ਆਸਣ ਲਾ ਕੇ ਬੈਠੇ ਹੋ ਕੋਈ ਵੀ ਬਚਨ ਆਪਣੇ ਮੁਖ ਤੋਂ ਕਿਉਂ ਨਹੀਂ ਕਹਿ ਰਹੇ
ਐਸੇ ਘੁੱਗੂ ਨਾਥ ਸੰਗ ਬੋਲੇ ਸੁਣਾਏ ਕੈ
ਇਹ ਬਚਨ ਇਸ ਘੁੱਗੂ ਨਾਥ ਨੇ ਗੁਰੂ ਸਾਹਿਬ ਜੀ ਦੇ ਨਾਲ ਕੀਤੇ ਨੇ ਕਹਿੰਦਾ ਮਹਾਰਾਜ ਤੁਸੀਂ ਬੋਲਦੇ ਨਹੀਂ ਇੱਕੋ ਆਸਣ ਤੇ ਗੁਪਤ ਹੋ ਕੇ ਬੈਠੇ ਹੋ ਕੁਝ ਬੋਲੋ ਕੋਈ ਗੱਲ ਦੱਸੋ
ਮੌਨ ਕੈਸੇ ਸਾਦੀ ਕੌਣ ਮਾਤਰ ਕੇ ਆਰਾਦੀ ਤੁਮ
ਘੁੱਗੂ ਨਾਥ ਕਹਿੰਦਾ ਵੀ ਦੇਖੋ ਤੁਸੀਂ ਗੁਪਤ ਕਿਉਂ ਹੋ ਕੇ ਬੈਠੇ ਬੋਲਦੇ ਨਹੀਂ ਕਿਹੜੀ ਤੁਹਾਡੇ ਮਨ ਵਿਚ ਮੱਤ ਹੈ ਕਿਸ ਚੀਜ਼ ਨੂੰ ਨਿਸ਼ਚਾ ਕਰਕੇ ਮੰਨਦੇ ਹੋ ਕਿਸ ਯੋਗ ਮਤ ਨੂੰ ਮੰਨਦੇ ਹੋ ਕਿਉਂ ਨਹੀਂ ਮੰਨਦੇ ਤੁਹਾਡਾ ਮਤ ਕੀ ਹੈ ਕਿਉਂ ਕਰਕੇ ਚੁੱਪ ਕਰਕੇ ਬੈਠੇ ਹੋ
ਉੱਤਰ ਨਾ ਕਰਿਓ ਸੁਣ ਮਨ ਤੇ ਉਠਾਏ ਕੈ
ਤੁਸੀਂ ਗੱਲ ਦਾ ਜਵਾਬ ਨਹੀਂ ਦੇ ਰਹੇ ਕਿਰਪਾ ਕਰਕੇ ਬੋਲੋ ਨਾ ਸਹੀ ਵੀ ਤੁਸੀਂ ਕਿਹੜੇ ਮਤ ਦੇ ਧਾਰਨੀ ਹੋ ਕੀ ਕੰਮ ਕਰਦੇ ਹੋ ਇਹਦੇ ਬਾਰੇ ਸਾਨੂੰ ਦੱਸੋ
ਆਚੋ ਲਾਗੇ ਦਰਸ਼ਨ ਮਰਮ ਨਾ ਜਾਣਿਓ ਜਾਏ
ਕਹਿਣ ਲੱਗੇ ਘੁੱਗੂ ਨਾਥ ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨਾਂ ਚੋਂ ਸਾਨੂੰ ਆਨੰਦ ਮਿਲਦਾ ਤੁਹਾਡੇ ਬਚਨਾਂ ਨਾਲ ਸਾਨੂੰ ਆਨੰਦ ਮਿਲਦਾ ਪਰ ਜਦੋਂ ਤੱਕ ਤੁਸੀਂ ਬੋਲੋਗੇ ਹੀ ਨਹੀਂ ਤੁਹਾਡੇ ਮਰਮ ਨੂੰ ਤੁਹਾਡੇ ਬਚਨਾਂ ਨੂੰ ਤੁਹਾਡੇ ਉਪਦੇਸ਼ ਨੂੰ ਅਸੀਂ ਕਿਵੇਂ ਜਾਣਾਂਗੇ ਸਤਿਗੁਰੂ ਜੀ ਕਿਰਪਾ ਕਰਕੇ ਉਪਦੇਸ਼ ਦਿਓ ਕਿਉਂ ਨਹੀਂ ਬੋਲਦੇ ਤੁਸੀਂ ਸਾਨੂੰ ਦੱਸੋ ਵੀ ਕੀ ਕਰੀਏ ਕੀ ਬਚਨ ਕਿਸ ਤਰ੍ਹਾਂ ਦੇ ਜੀਵਨ ਵਿੱਚ ਜੁਗਤੀ ਅਪਣਾਈਏ ਇਹ ਤੁਸੀਂ ਸਾਨੂੰ ਉਪਦੇਸ਼ ਦਿਓ ਮਹਾਰਾਜ ਬਿਨਾਂ ਉਪਦੇਸ਼ ਦਿੱਤਿਆਂ ਬਿਨਾਂ ਤੁਹਾਡੇ ਬੋਲਿਆਂ ਸਾਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਉਣੀ ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਮੁਖ ਤੋਂ ਕੁਝ ਕਹੋਗੇ ਨਹੀਂ ਸਾਨੂੰ ਨਹੀਂ ਸਮਝ ਆਉਣੀ ਅਸੀਂ ਪਾਪੀ ਲੋਕ ਹਾਂ ਇਨਸਾਨ ਇਸ ਸੰਸਾਰ ਵਿੱਚ ਜੀਵ ਕਿਰਪਾ ਕਰਕੇ ਆਪਣਾ ਬਚਨ ਉਪਦੇਸ਼ ਸਾਨੂੰ ਦੱਸਣਾ ਕਰੋ
ਬੋਲੇ ਬਿਨ ਕੈਸੇ ਜਾਣੇ ਕਹੀਏ ਬੁਝਾਏ ਕੈ
ਦੱਸੋ ਬਿਨਾਂ ਬੋਲਿਆਂ ਕਿਸ ਤਰ੍ਹਾਂ ਬੁਝ ਸਕਦੇ ਅਸੀਂ ਕਿਵੇਂ ਤੁਹਾਡੇ ਬਚਨ ਨੂੰ ਜਾਣ ਸਕੀਏ ਵੀ ਤੁਹਾਡੇ ਅੰਦਰ ਤੁਹਾਡਾ ਕਹਿਣਾ ਉਪਦੇਸ਼ ਕੀ ਹੈ ਬਿਨਾਂ ਬੋਲਿਆਂ ਸਾਨੂੰ ਨਹੀਂ ਸਮਝ ਆਉਣੀ ਜਦੋਂ ਤੱਕ ਤੁਸੀਂ ਨਹੀਂ ਕਹੋਗੇ ਵੀ ਇਹ ਉਪਦੇਸ਼ ਕਮਾਓ ਘੁੱਗੂ ਨਾਥ ਕਹਿੰਦਾ ਸਤਿਗੁਰੂ ਜੀ ਆਪਣਾ ਉਪਦੇਸ਼ ਬਖਸ਼ੋ ਜਦੋਂ ਤੱਕ ਤੁਸੀਂ ਉਪਦੇਸ਼ ਨਹੀਂ ਦਿਓਗੇ ਤੁਹਾਡੇ ਬਿਨਾਂ ਬੋਲਿਆਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ
ਬੋਲਿਓ ਗੁਰ ਨਾਨਕ ਸੋ ਬਚਨ ਬਿਲਾਸ ਨਿਕੇ
ਸਤਿਗੁਰੂ ਮਹਾਰਾਜ ਜੀ ਦੇ ਨਾਲ ਬੜੇ ਬਿਲਾਸ ਸੋਹਣੇ ਸੋਹਣੇ ਬਚਨ ਕਰ ਰਿਹਾ ਸੀ
ਜਾਨ ਅਵਤਾਰ ਰਿਦੇ ਬਹੁ ਹਰ ਖਾਏ ਕੈ
ਸਤਿਗੁਰੂ ਮਹਾਰਾਜ ਜੀ ਨੂੰ ਅਵਤਾਰ ਮਹਾਂਪੁਰਸ਼ ਮੰਨ ਕੇ ਸੰਸਾਰ ਤੇ ਅਕਾਲ ਪੁਰਖ ਦਾ ਅਵਤਾਰ ਜਾਣ ਕੇ ਬੜੇ ਪਿਆਰ ਦੇ ਨਾਲ ਘੁੱਗੂ ਨਾਥ ਕਹਿਣ ਲੱਗਾ ਮਹਾਰਾਜ ਕਿਰਪਾ ਕਰਕੇ ਆਪਣਾ ਉਪਦੇਸ਼ ਸਾਨੂੰ ਦੇਣਾ ਕਰੋ
ਕਬਿੱਤ ਸਿੱਧ ਨਾਥ ਜਤੀ ਕੋ ਨਾਮ ਨਾ ਧਰਾਓ ਜਗ
ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਅਸੀਂ ਕਿਉਂ ਬੋਲੀਏ ਸਾਡਾ ਤੁਸੀਂ ਕਹਿੰਦੇ ਤੁਹਾਡਾ ਮਤ ਕੀ ਹੈ ਕਹਿੰਦੇ ਨਾ ਅਸੀਂ ਸਿੱਧ ਹਾਂ ਨਾ ਜਤੀ ਹਾਂ ਨਾ ਇਸ ਸੰਸਾਰ ਦੇ ਵਿੱਚ ਸਾਧੂ ਸੰਨਿਆਸੀ ਯੋਗ ਦੇ ਸੰਨਿਆਸੀਆਂ ਦੇ 12 ਮਤ ਹਨ ਉਹਨਾਂ ਮਤਾਂ ਵਿੱਚੋਂ, ਉਹਨਾਂ ਧਰਮਾਂ ਵਿੱਚੋਂ, ਉਹਨਾਂ ਦੇ ਅਲੱਗ ਅਲੱਗ ਹਿੱਸਿਆਂ ਵਿੱਚੋਂ ਅਸੀਂ ਕਿਸੇ ਦਾ ਵੀ ਨਾਮ ਆਪਣੇ ਨਾਮ ਕਰਕੇ ਨਹੀਂ ਰੱਖਦੇ, ਕਿਉਂਕਿ ਸੰਨਿਆਸੀ ਆਪਣੇ ਆਪ ਨੂੰ ਸੰਨਿਆਸੀ ਕਹਾਉਂਦੇ, ਕੋਈ ਆਪਣੇ ਆਪ ਨੂੰ ਉਦਾਸੀ ਕਹਾਉਂਦਾ, ਕੋਈ ਆਪਣੇ ਆਪ ਨੂੰ ਜੋਗੀ, ਕੋਈ ਸਿੱਧ, ਕੋਈ ਜਤੀ, ਕੋਈ ਤਪੀ। ਮਹਾਰਾਜ ਕਹਿੰਦੇ ਅਸੀਂ ਇਹਨਾਂ ਚੀਜ਼ਾਂ ਵਿੱਚੋਂ ਕੋਈ ਵੀ ਨਾਮ ਨਹੀਂ ਲਹਿਰਾਉਣਾ, ਆਪਣੇ ਨਾਲ ਕੋਈ ਨਾਮ ਨਹੀਂ ਲਾਉਣਾ। ਅੱਜ ਕੱਲ੍ਹ ਆਪਾਂ ਕੋਈ ਬੰਦਾ ਜਿਹਨੂੰ ਵੇਖ ਲਓ ਆਪਣੇ ਨਾਮ ਦੇ ਨਾਲ 10-10 ਨਾਮ ਬਿਨਾਂ ਮਤਲਬ ਤੋਂ ਹੀ ਲਾਏ ਫਿਰਦੇ। ਅੱਜ ਕੱਲ੍ਹ 108, 1008 ਸੰਤ, ਸਿੱਧ, ਤਪਸਵੀ, ਸ੍ਰੀ ਮਹੇਸ਼ਵਰ, ਇੰਨੇ ਇੰਨੇ ਲੰਮੇ ਨਾਮ ਰਖਾ ਲੈਂਦੇ, ਇੱਕ ਤੋਂ ਇੱਕ ਨਾਮ। ਹਾਲਾਂਕਿ 108 ਦਾ ਮਤਲਬ ਕਿਸੇ ਨੂੰ ਵੀ ਪਤਾ ਨਹੀਂ। 108 ਦਾ ਮਤਲਬ ਹੈ ਵੀ ਜਿਹੜਾ ਬ੍ਰਹਮ ਹੈ ਨਾ, ਬ੍ਰਹਮ ਸ਼ਬਦ ਸੰਸਕ੍ਰਿਤ ਦੇ ਅੱਖਰਾਂ ਵਰਣਾਂ ਅਨੁਸਾਰ, ਹਿੰਦੀ ਦੇ ਵਰਣਾਂ ਅਨੁਸਾਰ, ਐੜੇ ਤੋਂ ਲੈ ਕੇ ਬੱਬੇ ਤੱਕ, ਰਾਰੇ ਤੱਕ, ਹਾਹਾ ਮੰਮਾ, ਇਹਨਾਂ ਅਕਸ਼ਰਾਂ ਦੇ ਜੋੜ ਕਰੀਏ ਨਾ, ਉਹਨਾਂ ਨਾਲ 108 ਜੋੜ ਬਣਦਾ। ਯਾਨੀ ਜਿਹੜਾ ਬ੍ਰਹਮ ਸ਼ਬਦ ਦਾ ਜੋੜ ਹੈ ਉਹ 108 ਹੈ। ਸਾਰੇ ਆਪਣੇ ਆਪਣੇ ਨਾਮ ਨਾਲ 108, ਕੋਈ 1008, ਕੋਈ 11000, ਹੁਣ ਤਾਂ ਹੋਰ ਗਿਣਤੀ ਵੱਧ ਰਹੀ ਹੈ। ਹਰ ਕੋਈ ਆਪਣੇ ਨਾਮ ਨਾਲ ਬੜਾ ਕੁਝ ਲਿਖਾਉਂਦਾ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਮੈਂ ਨਹੀਂ ਆਪਣੇ ਨਾਮ ਨਾਲ ਕੁਝ ਲਿਖਾਉਣਾ, ਮੈਂ ਆਪਣੇ ਨਾਮ ਨਾਲ ਸਿੱਧ ਨਹੀਂ ਲਿਖਾਉਣਾ, ਨਾ ਆਪਣੇ ਨਾਮ ਨਾਲ ਮੈਂ ਜਤੀ ਕਹਾਵਾਂ, ਨਾ ਤਪੀ ਕਹਾਵਾਂ। ਇਹ ਸੰਸਾਰ ਦੇ ਨਾਮ ਜੋਗੀ ਜਤੀ, ਇਹ ਤਾਂ ਸਿਰਫ ਥੋੜੇ ਸਮੇਂ ਵਾਸਤੇ, ਇਹ ਨਾਮ ਸੱਚੇ ਨਹੀਂ। ਸੱਚਾ ਨਾਮ ਉਹ ਅਕਾਲ ਪੁਰਖ ਦਾ ਹੈ। ਉਸ ਅਕਾਲ ਪੁਰਖ ਦੇ ਨਾਮ ਨੂੰ ਹਿਰਦੇ ਵਿੱਚ ਰੱਖੀਏ। ਸੰਸਾਰਕ ਵਸਤੂਆਂ ਦੇ ਨਾਮ ਤੋਂ ਅਸੀਂ ਕੀ ਲੈਣਾ ਹੈ?
ਉੱਚੋ ਨੀਚੋ ਪਦ ਤਜ ਸਿੰਘੀ ਨਾ ਬਜਾਏ ਹੋ।
ਮਹਾਰਾਜ ਕਹਿੰਦੇ ਨਾ ਮੈਂ ਉੱਚੀ ਪਦਵੀ ਤੇ ਬੈਠਾ, ਨਾ ਨੀਵੀਂ ਪਦਵੀ ਤੇ। ਮੈਨੂੰ ਉੱਚੇ ਮਤ ਦੀ, ਉੱਚੇ ਧਰਮ ਦੀ ਲੋੜ ਨਹੀਂ, ਨੀਵੇਂ ਮਤ ਦੀ, ਨੀਵੇਂ ਧਰਮ ਦੀ ਲੋੜ ਨਹੀਂ। ਕਿਉਂਕਿ ਤੁਸੀਂ ਕਹਿੰਦੇ ਹੋ ਵੀ ਫਲਾਣਾ ਧਰਮ ਨੀਵਾਂ ਤੇ ਫਲਾਣਾ ਉੱਚਾ। ਘੁੱਗੂ ਨਾਥ ਜੀ ਇਹ ਗੱਲ ਯਾਦ ਰੱਖੋ, ਸੰਸਾਰ ਵਿੱਚ ਉੱਚਾ ਨੀਵਾਂ ਕੋਈ ਮਤ ਨਹੀਂ। ਅਸੀਂ ਇਹੋ ਜਿਹੇ ਮਤ ਵਿੱਚ ਪੈਣਾ ਹੀ ਨਹੀਂ ਚਾਹੁੰਦੇ ਜਿਹਦੇ ਵਿੱਚ ਉੱਚਾ ਨੀਵਾਂ ਹੋਵੇ। ਇਹੋ ਜਿਹੀ ਕਾਹਦੀ ਬਿਰਤੀ? ਇਹੋ ਜਿਹੇ ਮਤਾਂ ਵਿੱਚ ਆਪਣਾ ਨਾਮ ਨਹੀਂ ਜੋੜਨਾ, ਇਹੋ ਜਿਹੇ ਮਤਾਂ ਤੋਂ ਦੂਰ ਹੋ ਕੇ ਨਿਰੰਜਨ ਸਰੂਪ ਦੀ ਅਵਸਥਾ ਦੀ ਪ੍ਰਾਪਤੀ ਵਾਸਤੇ ਹਰ ਵੇਲੇ ਧਿਆਨ ਵਿੱਚ ਜੁੜੇ ਰਹਿੰਦੇ ਹਾਂ।
ਬਿੰਬ ਨਾ ਦਿਖਾਓ, ਨਹਿਮਾਨ ਕੋ ਬਧਾਵੋ।
ਇਹ ਧਰਮ ਰੱਖਣ ਨਾਲ ਵੀ ਮੇਰਾ ਨਾਮ ਇਹ ਹੈ, ਮੈਂ ਇੰਨੀ ਅਵਸਥਾ ਦਾ ਮਾਲਕ ਹਾਂ, ਮੈਂ ਇਹ ਪੜ੍ਹਿਆ ਹੋਇਆ, ਮੈਨੂੰ ਇਹ ਡਿਗਰੀ ਪ੍ਰਾਪਤ ਹੈ, ਮੈਨੂੰ ਇਹ ਮਾਨਤਾ ਪ੍ਰਾਪਤ ਹੈ, ਇਹ ਕੁਝ ਹੈ। ਇੰਨਾ ਕੁਝ ਹੋਣ ਦੇ ਨਾਲ ਹੰਕਾਰ ਵਧਦਾ ਹੈ। ਇਹਦੇ ਪਿੱਛੇ ਪਖੰਡ ਹੈ, ਡਿੰਬ ਹੈ। ਡਿੰਬ ਨਾਮ ਪਖੰਡ ਦਾ ਅਰਥ ਕੱਲ ਜਿਹੜਾ ਸ਼ਬਦ ਵਿੱਚ ਆਇਆ ਸੀ, ਪਖੰਡ ਦੇ ਅਰਥ ਦੋ ਬਣਦੇ ਹਨ। ਮਹਾਨ ਕੋਸ਼ ਵਿੱਚ ਆਪਾਂ ਪਖੰਡ ਦੇ ਅਰਥ ਵੇਖੀਏ, ਉਹਨਾਂ ਨੇ ਲਿਖਿਆ ਵੀ ਪਾਕ ਛੰਡੀ ਤੇ ਪਾਖੰਡ। ਬਾਣੀ ਦੇ ਵਿੱਚ ਪਾਖੰਡ ਜਿਹੜਾ ਇਸ ਸ਼ਬਦ ਵਿੱਚ ਹੈ, ਉੱਥੇ ਜਿਹੜਾ ਪਾਕਸ਼ਾਲ ਜਿਹੜਾ ਕੱਲ ਬਾਬਾ ਜੀ ਨੇ ਅਰਥ ਕੀਤਾ ਸੀ, ਉਹ ਵੀ ਅਰਥ ਹੈ ਇੱਕ ਪਖੰਡੀ ਡਿੰਬੀ ਜਿਹੜਾ ਦੂਸਰਿਆਂ ਨੂੰ ਵਿਖਾਉਣ ਵਾਸਤੇ ਕੇਵਲ, ਉਹ ਵੀ ਪਖੰਡ ਦਾ ਅਰਥ ਹੈ। ਕਿਉਂਕਿ ਦੁਨੀਆਂ ਵਿੱਚ ਕੇਵਲ ਇੱਕ ਅਰਥ ਨਹੀਂ, ਦੋ ਦੋ ਅਰਥ ਹਨ, ਡਿੰਬੀ ਪਖੰਡ। ਕਹਿੰਦੇ ਅਸੀਂ ਇਹੋ ਜਿਹਾ ਪਖੰਡ, ਇਹੋ ਜਿਹਾ ਡਿੰਬ ਲੋਕਾਂ ਸਾਹਮਣੇ ਨਹੀਂ ਦਿਖਾਉਣਾ ਜਿਹੜਾ ਤੁਸੀਂ ਗੱਲਾਂ ਕਰਦੇ। ਅਸੀਂ ਕਿਸੇ ਤਰ੍ਹਾਂ ਦੇ ਜੋਗ, ਕਿਸੇ ਤਰ੍ਹਾਂ ਦੇ ਮਤ ਵਿੱਚ ਆਪਣਾ ਕਰਕੇ ਨਹੀਂ ਜਾਣਦੇ। ਆਪਣਾ ਕੇਵਲ ਉਹ ਵਾਹਿਗੁਰੂ ਹੈ, ਉਹ ਸਾਰਿਆਂ ਦਾ ਹੈ, ਇਹ ਸਭ ਦੇ ਨਾਲ ਸਹਾਇਤਾ ਕਰਨ ਵਾਲਾ। ਇਸ ਕਰਕੇ ਅਸੀਂ ਇਹੋ ਜਿਹਾ ਕੋਈ ਮਤ ਧਾਰਨ ਹੀ ਨਹੀਂ ਕਰਦੇ, ਇਹੋ ਜਿਹੀ ਕੋਈ ਅਵਸਥਾ ਨੂੰ ਲੈਣਾ ਹੀ ਨਹੀਂ ਚਾਹੁੰਦੇ, ਇਹੋ ਜਿਹੀ ਪ੍ਰਾਪਤੀ, ਇਹੋ ਜਿਹੀ ਮਾਨਤਾ ਨੂੰ ਰੱਖਣਾ ਹੀ ਨਹੀਂ ਚਾਹੁੰਦੇ ਜਿਹਦੇ ਨਾਲ ਅਸੀਂ ਆਖੀਏ ਵੀ ਅਸੀਂ ਇਹ ਕੁਝ ਹਾਂ, ਜਿਹਦੇ ਨਾਲ ਆਪਣਾ ਹੰਕਾਰ ਵਧੇ ਮਨ ਬਿਰਤੀ ਦਾ। ਪਾਤਸ਼ਾਹ ਕਹਿੰਦੇ ਇਹੋ ਜਿਹੀ ਮਾਨਤਾਵਾਂ ਦਾ, ਇਹੋ ਜਿਹੀ ਅਵਸਥਾਵਾਂ ਦਾ ਸਾਨੂੰ ਜ਼ਰੂਰਤ ਲੋੜ ਹੀ ਨਹੀਂ ਹੈ।
ਦੁੱਖ ਸੁੱਖ ਕੋ ਮਿਟਾਓ, ਦ੍ਵੈਤ ਮਨ ਤੇ ਭੁਲਾਏ ਹੋ।
ਦੁੱਖ ਸੁੱਖ ਦੀ ਪ੍ਰਾਪਤੀ اس پرتیاں کر کے ہے. جدو آپ جوگی بنتے ہیں کوئی دھرم دے وچ پینے ہاں, کیونکہ آج دھرم بنیا تا بندے دے سکھ واسطے ہے, آنند واسطے, پر جڑا منوکھ ہے نا یہ سب تو زیادہ دکھ دھرم دے رستے وچ معاف کرتا. معاف کرنا جی جنے پاپ دھرم دے نام تے ہو جاندے نے سادھارن پرش اونے پاپ نہیں کر سکتا. دھرم دے نام تے اکثر کر کے سنسارک پرتی ہے, نام دھرم دا یوز ہوندا پریوگ, پر زیادہ تر پاپ کیتے جاندے. سدگرو جی کہندے بھی ایہو جا دھرم بھی جدے وچ ہنکار برتی آوے بھی میں اے رکھیا میں اے کیتا, ایہو جے دھرم کنڈ کرما تو ایہو جے چنگے کرم سانو کرن دی لوڑ ہی نہیں. میں کیوں اپنے آپ نو جوگی کہاواں, مینو کی لوڑ ہے. جدے نال من چ برتی جنکار آوے اینے سارے تسی سدھ ہو, اینی تپسیا کر کے پھر بھی ہنکار کردے ہو, کیول تہاڈے من چ ہنکار ہے. جے جوگی اینا کچھ سدھیاں پراپت کر کے ہنکار ہی کرنا ہے تا دسو مینو کی لوڑ ہے. تسی کہندے جوگی بن جاؤ موت ختم ہو جاوے گی, اے مل جائے گا وہ مل جائے. مارے کہندے اینی چیزاں ہون دے باوجود بھی اینی عمر ہون دے باوجود تسی پھر بھی اپنا ہنکار نہیں مٹ سکتے. اے مت اپنا نام جتھے اپنی برتی آندی ہے میں آندی ہے ہو میں رہندی ہے, مارے کہندے اوتھے ہمیشہ سکھ دکھ رہندا, کدے سکھ کدے دکھ. میں اس سکھ دکھ نو ختم کر کے ہنکار نو ختم کر کے رکھاں گا.
استت نندا تاج ہوئے کے اچنت نت.
استت نندا اس رستے وچ آندی ہے. جیڑی بندے نو جس تھوڑے سمے استتی مل جاوے بندہ بڑا خوش ہوندا. یہ من دے نا دو بھوجن ہن, جویں اپنے شریر دے ایک ہوندا بھوجن سادہ چنگا, اونوں چھکن دے نال آنند ملدا. ایک بھوجن ایسا ہوندا بھی کھا لو تے پیٹ خراب ہو جاندا, بندہ بیمار ہو جاندا. من دے بھی دو بھوجن ہن, استتی تے نندا. یعنی ایک تا اپنی استتی تے دوسرے دی نندا کرنی, یہ ایسا بھوجن ہے بھی من ہمیشہ اپنی استتی سننا چاہندا. اپنا ساریاں دا من جنہ چر ساڈی کوئی دوسری استتی کرے گا کہ مہاراج تسی بہت ودیا سب تو ودیا بندے ہو, جنی استتی کوئی ساڈی کرے گا اونا اسی خوش ہونے ہاں. اس وقت جنہ جے کوئی ساڈے دشمن دی جدے نال ساڈی گل نہیں بنتی وہی نندا کرتے اسی اور بہت خوش ہونے ہاں. یہ ساڈا بھڑا بھوجن ہے من دا. من نو بھوجن اس چیز نو ویکھ کے من ای خوش ہو جاندا, پر اینا نہیں پتا جیڑا بھوجن تلیا ہوندا نا زیادہ تر, جیڑے بھوجن دا جنا سواد ہے جنا میٹھا رس ہے وہ اونا دکھ دین والا ہوندا. اس من نو پتا نہیں بھی جیڑی اپنی استتی سننی ہے نا یہ کنا دکھ دے سکتی ہے. جیڑا اصل بھوجن ہے بھی پرماتما دے نام دی استتی کرنی تے اپنے من دے ہنکار نو نندنا ہر وقت کے منا تو ہنکاری ہے, تو جپ تپ نہیں کرتا, تو پاپی ہے. اس چیز نو بھوجن ہے نام من دا. یہ ہردے دا بھوجن ہے پرماتما دی استتی کرنی, تے دوسرا بھوجن اپنی استتی کرنی. دو طرح دی استتیاں, ایک اپنی استتی خوش سن کے خوش ہونا, ایک اس اکال پرکھ دی استتی خوش سن کے خوش ہونا. یہ دونوں بھوجن ہیں. مہاراج کہندے اسی نا تے استت نندا وچ دھیان دئیے, نہ اپنی استتی سنیے تے نہ دوسرے دی نندا کریے. اسی اس اکال پرکھ دی استتی او دی صفتی شلاگہ وچ دھیان دیا کردے ہاں.
گرو نہ کہائے کہ نہ چیلا پائے لائے ہوں.
مہاراج کہندے نا تا میں کوئی کسے دا گرو کہاواں, تے گرو کہا کے نہ ہی کسے نو اپنا چیلا بنا کے اپنے پیری لا کے پوجا کراواں. ایہو جے کرم کانڈ بھی میں گرو بن جاں تے دوسرا چیلا بن جاوے, یہ میرے من دی اچھا نہیں, کیونکہ دنیا وچ ਆਪਾਂ ਸਾਰੇ ਇੱਛਾ ਕਰਦੇ ਹਾਂ ਵੀ ਮੈਂ ਗੁਰੂ ਬਣ ਜਾ ਤੇ ਦੁਨੀਆਂ ਮੇਰੀ ਹਰ ਇੱਕ ਗੱਲ ਮੰਨੇ। ਅਕਸਰ ਕਰਕੇ ਆਪਾਂ ਹਰ ਇੱਕ ਬੰਦੇ ਨੂੰ ਆਪਣੀ ਗੱਲ ਮਨਾਉਣਾ ਚਾਹੁੰਦੇ, ਹਰ ਇੱਕ ਬੰਦਾ ਆਪਣੀ ਗੱਲ ਦੂਸਰਿਆਂ ਨੂੰ ਮਨਾਉਣਾ ਚਾਹੁੰਦਾ, ਪਰ ਮਹਾਰਾਜ ਕਹਿੰਦੇ ਮੈਂ ਉਹੋ ਜਿਹਾ ਕੰਮ ਕਿਉਂ ਕਰਾਂ ਵੀ ਜਿਹਦੇ ਨਾਲ ਦੁਨੀਆਂ ਮੇਰੀ ਗੱਲ ਮੰਨੇ। ਦੁਨੀਆਂ ਉਸ ਅਕਾਲ ਪੁਰਖ ਦਾ ਨਾਮ ਧਿਆਵੇ, ਉਹਦੇ ਬਚਨਾਂ ਨੂੰ ਮੰਨੇ, ਉਹਦਾ ਭਾਣਾ ਮੰਨੇ, ਮੇਰੀ ਗੱਲ ਕੀ ਲੋੜ ਹੈ। ਨਾ ਮੈਂ ਆਪਣੀ ਗੱਲ ਕਿਸੇ ਨੂੰ ਮਨਾਵਾਂ, ਨਾ ਕਿਸੇ ਨੂੰ ਧਮਕਾਵਾਂ, ਨਾ ਕਿਸੇ ਨੂੰ ਜ਼ਬਰਦਸਤੀ ਕਵਾਂ ਵੀ ਇਹ ਕਰੋ ਉਹ ਕਰੋ। ਭਾਈ ਨਾਮ ਜਪਣਾ ਜ਼ਰੂਰੀ ਹੈ, ਉਹ ਅਕਾਲ ਪੁਰਖ ਦਾ ਉਹ ਕੰਮ ਕਰੋ। ਨਾ ਮੈਂ ਕਿਸੇ ਨੂੰ ਗੁਰੂ ਆਪ ਬਣਾ ਤੇ ਨਾ ਹੀ ਕਿਸੇ ਨੂੰ ਚੇਲਾ ਬਣਾ ਕੇ ਆਪਣੀ ਸੇਵਾ ਕਰਾਵਾਂਗਾ।
ਇਕੰਕਾਰ ਖੇਲ ਸ਼ਿਵ ਸ਼ਕਤੀ ਨਾ ਮੇਲ ਕੋ।
ਤੇ ਸਤਿਗੁਰੂ ਜੀ ਕਹਿੰਦੇ ਵੀ ਅਸੀਂ ਆਪਣੇ ਮਨ ਵਿੱਚ ਇਹ ਗੱਲ ਜਾਣੀ ਹੋਈ ਹੈ। ਘੁੱਗੂ ਨਾਥ ਨੇ ਪੁੱਛਿਆ ਮਤ ਕੀ ਹੈ? ਮਹਾਰਾਜ ਕਹਿੰਦੇ ਵੀ ਦੇਖੋ ਘੁੱਗੂ ਨਾਥ ਜੀ, ਕਿਸੇ ਮਤ ਤੇ ਮੈਂ ਵਿਸ਼ਵਾਸ ਨਹੀਂ ਰੱਖਦਾ। ਸਿੱਧ ਜੋਗੀ ਜਤੀ ਇਹਨਾਂ ਚੀਜ਼ਾਂ ਦੇ ਨਾਮ ਕਰਕੇ ਹੰਕਾਰ ਆਉਂਦਾ, ਇਹਨਾਂ ਕਰਕੇ ਦੁੱਖ ਮਿਲਦਾ, ਇਹਨਾਂ ਕਰਕੇ ਮਨ ਦੀ ਵਿਰਤੀ ਲਿਵ ਟੁੱਟ ਜਾਂਦੀ ਹੈ ਤੇ ਆਪਣਾ ਭਾਵ ਪ੍ਰਤੀਤ ਹੁੰਦਾ। ਇਸ ਕਰਕੇ ਹੇ ਘੁੱਗੂ ਨਾਥ, ਮੈਂ ਬਾਕੀਆਂ ਬਿਰਤੀਆਂ ਤੋਂ ਬਾਕੀਆਂ ਮਤਾਂ ਨੂੰ ਪਿਛਾਂ ਛੱਡ ਕੇ ਇੱਕ ਚੀਜ਼ ਦਾ ਧਿਆਨ ਰੱਖਿਆ ਹੋਇਆ, ਉਸ ਏਕੰਕਾਰ ਸਰੂਪ ਦਾ, ਉਸ ਇੱਕ ਓਅੰਕਾਰ ਵਾਹਿਗੁਰੂ ਸਰੂਪ ਦਾ ਧਿਆਨ ਹਿਰਦੇ ਵਿੱਚ ਹੈ ਤੇ ਉਹਦੇ ਧਿਆਨ ਵਾਸਤੇ ਦੋ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ। ਕਿਹਦਾ? ਸ਼ਿਵ ਤੇ ਸ਼ਕਤੀ ਦਾ। ਸ਼ਿਵ ਨਾਮ ਚੇਤਨ ਸਰੂਪ ਦਾ ਹੈ ਓਅੰਕਾਰ ਦਾ, ਸ਼ਕਤੀ ਨਾਮ ਮਾਇਆ ਦਾ ਹੈ। ਜਿਹੜੀ ਮਾਇਆ ਜੀਵ ਈਸ਼ਵਰ ਆਦਿ ਜਿਹਦੇ ਵਿੱਚੋਂ ਪੈਦਾ ਹੁੰਦਾ ਅਤੇ ਉਹ ਬ੍ਰਹਮ ਸਰੂਪ, ਅਸੀਂ ਇਸ ਚੀਜ਼ ਦੇ ਵਿੱਚ ਭੇਦ ਜਿਹੜਾ ਸੀ ਨਾ, ਉਹ ਭੇਦ ਖਤਮ ਕਰਕੇ ਜੀਵ ਅਤੇ ਬ੍ਰਹਮ ਦੇ ਵਿੱਚ ਸਾਰੀਆਂ ਥਾਵਾਂ ਵਿੱਚ ਘੱਟ ਘੱਟ ਮੈਂ ਹਰਜੂ ਬਸੈ, ਇਸ ਚੀਜ਼ ਦਾ ਨਿਰਣਾ ਆਪਣੇ ਮਨ ਵਿੱਚ ਕੀਤਾ ਹੋਇਆ, ਇਸ ਮਤ ਤੇ ਇਸ ਸਿਧਾਂਤ ਤੇ ਅਸੀਂ ਚੱਲਦੇ ਹਾਂ। ਇਹ ਘੁੱਗੂ ਨਾਥ ਜੀ, ਉਸ ਇੱਕ ਓਅੰਕਾਰ ਸਰੂਪ ਦਾ ਧਿਆਨ, ਉਸ ਮਤ ਤੇ ਅਸੀਂ ਚੱਲਣ ਵਾਲੇ ਹਾਂ।
ਬੋਲ ਹੋ ਵਿਸਾਰ ਕਰ ਕਛੂ ਨਾ ਅਲਾਏ ਹੋ।
ਹੋਰ ਕੋਈ ਕਿਸੇ ਤਰ੍ਹਾਂ ਦਾ ਬਚਨ ਇਸ ਸੰਸਾਰ ਦੇ ਵਿੱਚ ਸਾਡੇ ਜੀਵਨ ਦੇ ਲਈ ਕੋਈ ਲੋੜਵੰਦ, ਕੋਈ ਕਿਸੇ ਤਰ੍ਹਾਂ ਦਾ ਲਾਭਦਾਇਕ ਨਹੀਂ ਹੈ। ਅਸਲ ਚੀਜ਼, ਅਸਲ ਲਾਭ, ਅਸਲ ਪ੍ਰਾਪਤੀ ਨਾਮ ਦੇ ਵਿੱਚੋਂ ਹੈ ਤੇ ਅਸੀਂ ਉਸ ਇੱਕ ਓਅੰਕਾਰ ਸਰੂਪ ਦੇ ਨਾਮ ਨੂੰ ਧਿਆਨਾ ਕਰਦੇ ਹਾਂ।
ਕਬਿਤ ਉੱਠੇ ਤਬ ਤਾਏ ਕਰ ਚਰਨ ਲਗਾਏ ਮਿਲੇ।
ਇਹ ਘੁੱਗੂ ਨਾਥ, ਚਰਪਟ ਨਾਥ ਆਦਿ ਜਿਹੜੇ ਸਿੱਧ ਖੜੇ ਸੀ, ਗੁਰੂ ਮਹਾਰਾਜ ਜੀ ਦੇ ਬਚਨ ਸੁਣ ਕੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਮੱਥਾ ਟੇਕਿਆ।
ਰਿੱਧੇ ਹਰ ਖਾਏ ਤੋ ਬਹੁ ਸੁਖ ਪਾਏ ਕੈ।
ਇਹ ਦੋਵੇਂ ਸਿੱਧ ਚਰਪਟ ਨਾਥ ਤੇ ਘੁੱਗੂ ਨਾਥ, ਮੰਗਲ ਨਾਥ ਹੋਰੀ ਜਿੰਨੇ ਸਿੱਧ ਸੀ, ਇਹ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਵਿਖੇ ਮੱਥਾ ਟੇਕ ਕੇ ਬੜਾ ਸੁਖ ਪ੍ਰਾਪਤ ਕਰਦੇ ਹਨ।
ਵੈਸੇ ਪੁੰਨ ਨਾਨਕ ਜੀ ਨਾਗਰ ਉਜਾਗਰ ਜੇ।
ਤੇ ਸਤਿਗੁਰੂ ਮਹਾਰਾਜ ਜੀ ਆਪਣੇ ਸਥਾਨ ਤੇ ਬੈਠੇ ਹੋਏ ਸੀ, ਉਹਨੂੰ ਬਚਨ ਤਾਂ ਸਵਾਲਾਂ ਦਾ ਜਵਾਬ ਦੇ ਦਿੱਤਾ ਘੁੱਗੂ ਨਾਥ ਦਾ, ਪਰ ਫਿਰ ਸਤਿਗੁਰੂ ਮਹਾਰਾਜ ਜੀ ਗੁਪਤ ਹੋ ਕੇ ਬੈਠੇ।
ਬੋਲੇ ਚੰਬਾ ਨਾਥ ਸੰਗ ਮੁਖ ਮੁਸਕਾਏ ਕੈ।
ਤਾਂ ਜਿਹੜਾ ਇਹ ਚੰਬਾ ਨਾਥ ਸੀਗਾ, ਇਹ ਸਤਿਗੁਰੂ ਮਹਾਰਾਜ ਜੀ ਵੱਲ ਦੇਖ ਕੇ ਕਿ ਗੁਰੂ ਮਹਾਰਾਜ ਜੀ ਸਹਿਜ ਅਵਸਥਾ ਵਿੱਚ ਬੈਠੇ ਹੋਏ ਨੇ, ਇਹ ਦੇਖ ਕੇ ਚੰਬਾ ਨਾਥ ਸਿੱਧ ਗੁਰੂ ਮਹਾਰਾਜ ਜੀ ਨੂੰ ਕਹਿਣ ਲੱਗਾ,
ਕੌਣ ਗ੍ਰਹਿ ਰਹੋ ਕੌਣ ਮਤਾ ਤੁਮ ਕਹੋ।
ਕਹਿਣ ਲੱਗਾ ਚੰਬਾ ਨਾਥ, ਕਹਿੰਦਾ ਮਹਾਰਾਜ ਤੁਸੀਂ ਕਿਹੜੀ ਅਵਸਥਾ ਵਿੱਚ ਰਹਿੰਦੇ ਹੋ, ਤੁਹਾਡਾ ਘਰ ਕਿਹੜਾ ਹੈ, ਤੁਹਾਡਾ ਸਰੂਪ ਕਿਹੜਾ ਤੇ ਕਿਸ ਥਾਂ ਤੇ ਬੈਠਦੇ ਹੋ।
ਨਿਜ ਤੂਸ਼ਣ ਮਿਟਾਏ ਭੇਦ ਦੀਜੀਐ ਜਨਾਇਕੈ।
ਮਹਾਰਾਜ ਕਿਰਪਾ ਕਰਕੇ ਆਪਣੀ ਚੁੱਪੀ ਖਤਮ ਕਰ ਦੋ, ਚੁੱਪ ਨਾ ਰਹੋ, ਕੁਝ ਸਾਨੂੰ ਆਪਣੀ ਕਿਰਪਾ ਕਰਕੇ ਇਹ ਦੱਸੋ ਵੀ ਜੀਵ ਦਾ ਅਸਲ ਸਥਾਨ ਕਿਹੜਾ ਤੇ ਕਿਸ ਸਥਾਨ ਤੇ ਜੀਵ ਵਾਸ ਕਰਦਾ ਹੈ।
ਸਿੱਧ ਸਭ ਬੋਲੇ ਆਪ ਰਹੇ ਅਨ ਬੋਲੇ।
ਮਹਾਰਾਜ, ਕਈ ਸਿੱਧਾਂ ਨੇ ਤੁਹਾਨੂੰ ਸਵਾਲ ਪੁੱਛਿਆ, ਕਿਰਪਾ ਕੀਤੀ, ਤੇ ਹੁਣ ਮੇਰੇ ਬਚਨਾਂ ਦਾ ਮੈਂ ਤੁਹਾਡੇ ਤੋਂ ਆਪ ਤੋਂ ਪ੍ਰਸ਼ਨ ਪੁੱਛ ਰਿਹਾ ਵਾਂ, ਕਿਰਪਾ ਕਰਕੇ ਦ੍ਰਿਸ਼ਟੀ ਕਰਕੇ ਮੈਨੂੰ ਵੀ ਨਾ ਸਵਾਲਾਂ ਦਾ ਜਵਾਬ ਦਿਓ।
ਮਨ ਮਰਮ ਨਾ ਜਾਣਿਓ ਜਾਏ ਪਾਖਿਓ ਹੈ ਸੁਨਾਇਕ।
ਚੰਬਾ ਨਾਥ ਸਿੱਧ ਕਹਿਣ ਲੱਗਾ, ਮਹਾਰਾਜ ਤੁਹਾਡੇ ਮਰਮ ਤੁਹਾਡੇ ਮਨ ਦੀ ਬਿਰਤੀ ਨੂੰ ਅਸੀਂ ਨਹੀਂ ਜਾਣ ਸਕਦੇ, ਕਿਉਂਕਿ ਜੋ ਤੁਸੀਂ ਕਰਨ ਵਾਲੇ ਹੋ, ਜੋ ਤੁਸੀਂ ਬਚਨ ਕਹਿ ਦਿੰਦੇ ਹੋ, ਉਸ ਬਚਨਾਂ ਤੱਕ ਸਾਡੀ ਅਵਸਥਾ ਨਹੀਂ ਪਹੁੰਚਦੀ। ਮਹਾਰਾਜ ਕਿਰਪਾ ਕਰਕੇ ਆਪਣੇ ਬਚਨ ਸਾਨੂੰ ਆਪਣੇ ਮੁਖਾਰ ਬਿੰਦ ਤੋਂ ਜ਼ਰੂਰ ਉਪਦੇਸ਼ ਦੇਣਾ ਕਰੋ।
ਕਬਿਤ ਬੋਲੇ ਬੋਲ ਹਾਰ ਕਉ ਤੋਲੇ ਤੋਲ ਹਾਰ ਜੋ।
ਤੇ ਮਹਾਰਾਜ ਜੀ ਨੂੰ ਚੰਬਾ ਨਾਥ ਕਹਿਣ ਲੱਗਾ, ਮਹਾਰਾਜ ਕੁਝ ਬੋਲੋ। ਤਾਂ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਬੋਲਣ ਵਾਲਾ ਬੋਲਦਾ ਹੈ। ਸੰਸਾਰ ਵਿੱਚ ਬੋਲਣ ਵਾਲੀ ਦੁਨੀਆ ਬੋਲੀ ਜਾ ਰਹੀ ਹੈ, ਬੋਲੀ ਜਾ ਰਹੀ ਹੈ, ਤੇ ਤੋਲਣ ਵਾਲੇ ਤਕੜੀਆਂ ਤੋਲ ਤੋਲ ਕੇ ਲੋਕਾਂ ਦੇ ਹਿਸਾਬ ਕਿਤਾਬ ਬਹੁਤ ਸਾਰੀ ਦੁਨੀਆ ਬੈਠੀ ਹੈ। ਤੋਲਣ ਵਾਸਤੇ ਬੋਲਣ ਵਾਸਤੇ ਬਹੁਤ ਸਾਰੇ ਜੀਵ ਹਨ।
ਖੇਲੇ ਖੇਲ ਹਾਰ ਨਹੀਂ ਹਮੇ ਕੱਚ ਕਾਜ ਹੈ।
ਮਹਾਰਾਜ ਕਹਿੰਦੇ ਬੋਲਣ ਵਾਲੇ ਬੋਲਦੇ ਨੇ, ਤੋਲਣ ਵਾਲੇ ਤੋਲਦੇ ਨੇ, ਖੇਲਣ ਵਾਲੇ ਖੇਲ ਕਰ ਰਹੇ ਨੇ, ਸਾਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ। ਦੁਨੀਆ ਜੋ ਮਰਜ਼ੀ ਕਰਦੀ ਰਹੇ, ਕੋਈ ਬੋਲਦਾ, ਕੋਈ ਤੋਲਦਾ, ਕੋਈ ਖੇਲਦਾ, ਇਹ ਰੰਗ ਤਮਾਸ਼ੇ ਹਨ। ਇਹ ਚੰਬਾ ਨਾਥ ਜੀ, ਦੁਨੀਆ ਜੋ ਮਰਜ਼ੀ ਕਰਦੀ ਰਹੇ, ਸਾਨੂੰ ਕਿਸੇ ਨਾਲ ਕੀ ਮਤਲਬ ਹੈ।
ਗਾਵੇ ਗਾਨ ਹਾਰ ਅਟ ਤਾਵੇ ਅਟ ਕਾਨ ਹਾਰ।
ਗਾਣ ਵਾਲੇ ਗਾ ਰਹੇ ਨੇ ਤੇ ਗਾਣ ਵਾਲਿਆਂ ਨੂੰ ਰੋਕਣ ਵਾਲੇ ਰੋਕ ਰਹੇ, ਜਿਨ੍ਹਾਂ ਦੇ ਵਸ ਵਿੱਚ ਰੋਕਣ ਜਿੰਨੀ ਸ਼ਕਤੀ ਹੈ, ਜਿਹੜੇ ਰੋਕਣ ਵਾਲੇ ਨੇ, ਹਿੰਮਤ ਰੱਖਦੇ ਨੇ, ਉਹ ਆਪਣਾ ਜ਼ੋਰ ਲਾ ਕੇ ਸਭ ਨੂੰ ਰੋਕ ਲੈਂਦੇ ਨੇ। ਜਿਹੜੇ ਰਾਜੇ ਨੇ ਉਹ ਜੋ ਚਾਹਣ ਆਪਣੀ ਮਨੋਬਿਰਤੀ ਨਾਲ ਸਾਰੇ ਕੰਮ ਕਰਾਉਂਦੇ, ਬਾਕੀਆਂ ਦੀ ਕਿਸੇ ਦੀ ਚੱਲਣ ਨਹੀਂ ਦਿੰਦੇ। ਰੋਕਣ ਵਾਲੇ ਰੋਕਦੇ ਨੇ, ਗਾਉਣ ਵਾਲੇ ਗਾਉਂਦੇ ਨੇ।
ਜਾਵੇ ਜਾਨ ਹਾਰ ਪੁੰਨ ਪਾਜ ਹਾਰ ਪਾਜ ਹੈ।
ਦੇਖੋ ਚੰਬਾ ਨਾਥ ਜੀ, ਸੰਸਾਰ ਦੀ ਬਿਰਤੀ ਐਸੀ ਹੈ, ਜਾਣ ਵਾਲੇ ਜਾ ਰਹੇ ਨੇ, ਆਉਣ ਵਾਲੇ ਆ ਰਹੇ ਨੇ। ਇਹ ਸੰਸਾਰ ਦੀ ਬਿਰਤੀ ਜੋ ਜੋ ਪਰਮਾਤਮਾ ਜਿਸ ਜਿਸ ਤੋਂ ਕਰਾ ਰਿਹਾ ਹੈ, ਉਸੇ ਅਨੁਸਾਰ ਉਸ ਅਵਸਥਾ ਵਾਲੇ ਉਹ ਕੰਮ ਕਰ ਰਹੇ ਨੇ ਜਿਹੜੇ ਕੰਮ ਉਹਨਾਂ ਤੋਂ ਪਰਮਾਤਮਾ ਕਰਾ ਰਿਹਾ ਹੈ।
ਰਾਵਣ ਨਾ ਰਾਮ ਦੇਵ ਦਾਨਵ ਨਾ ਨਾਮ ਕੋ।
ਇਸ ਸੰਸਾਰ ਵਿੱਚ ਬੋਲਣ ਵਾਲੇ ਬੋਲਦੇ, ਆਪਣੀ ਆਪਣੀ ਕਿਰਿਆ ਸਭ ਕਰ ਰਹੇ, ਪਰ ਇਹ ਯਾਦ ਰੱਖਿਓ ਜੇ ਉਸ ਕਿਰਿਆ ਦੇ ਵਿੱਚ ਮਨੁੱਖਾਂ ਦਾ ਕੋਈ ਹੱਥ ਨਹੀਂ। ਇਸ ਸੰਸਾਰ ਵਿੱਚ ਰਾਵਣ ਵੀ ਆਇਆ, ਇਹਨੇ ਵੇਦ ਸ਼ਾਸਤਰ ਕੰਠ ਹੋਣ ਤੋਂ ਬਾਅਦ ਕਹਿੰਦੇ ਇਸ ਤਰ੍ਹਾਂ ਮਾਰ ਛੱਡਿਆ ਵੀ ਜਿਵੇਂ ਕੋਈ ਸਧਾਰਨ ਮਨੁੱਖ ਹੋਵੇ। ਜਿਸ ਰਾਕਸ਼ ਨੇ ਆਪਣੇ ਕੋਲ ਅੰਮ੍ਰਿਤ ਰੱਖਿਆ ਹੋਇਆ ਸੀ, ਉਹਨੂੰ ਮਾਰਨਾ ਕਿੰਨਾ ਮੁਸ਼ਕਲ ਸੀ, ਪਰ ਕਾਲ ਨੇ, ਸਮੇਂ ਨੇ, ਉਸ ਅਕਾਲ ਪੁਰਖ ਨੇ ਵਿਧੀ ਬਣਾਈ, ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਨਾ ਕੋਈ ਰਾਵਣ ਹੈ ਤੇ ਨਾ ਕੋਈ ਉਸ ਨੂੰ ਮਾਰਨ ਵਾਲਾ ਰਾਮ ਸੀ ਸੰਸਾਰ ਵਿੱਚ। ਜਿਹੜੇ ਰਾਮ ਨੇ ਰਾਵਣ ਨੂੰ ਮਾਰਿਆ, ਦਸ਼ਰਥ ਦਾ ਪੁੱਤਰ, ਨਾ ਉਹ ਹੈ ਤੇ ਨਾ ਉਹ ਰਾਵਣ ਸੀ ਜਿਹਨੂੰ ਮਾਰਿਆ। ਇਸ ਸੰਸਾਰ ਵਿੱਚ ਕਿਰਿਆ ਜੋ ਕੁਝ ਕਰ ਹੁੰਦੀ ਹੈ, ਬੋਲਣ ਵਾਲੇ ਬੋਲਦੇ, ਗਾਉਣ ਵਾਲੇ ਗਾਉਂਦੇ, ਖੇਲਣ ਵਾਲੇ ਖੇਡਦੇ ਨੇ, ਲੜਨ ਵਾਲੇ ਲੜਦੇ ਨੇ, ਜਿੱਤਣ ਵਾਲੇ ਜਿੱਤਦੇ ਨੇ, ਹਾਰਨ ਵਾਲੇ ਹਾਰਦੇ ਨੇ, ਕਿਰਿਆ ਸਭ ਹੋ ਰਹੀ ਹੈ, ਪਰ ਕਿਰਿਆ ਨੂੰ ਕਰਨ ਵਾਲਾ ਉਹ ਅਕਾਲ ਪੁਰਖ ਸਭ ਵਿੱਚ ਵਰਤ ਕੇ ਆਪ ਕੰਮ ਕਰਦਾ ਹੈ।
ਇੱਕ ਹੀ ਕੋ ਖੇਲ ਸਭ ਇੱਕ ਹੀ ਵਿਰਾਜ ਹੈ।
ਇਹ ਚੰਬਾ ਨਾਥ ਜੀ, ਸੰਸਾਰ ਵਿੱਚ ਜਿੰਨੀ ਕਿਰਿਆ ਹੁੰਦੀ ਹੈ, ਜੋ ਕੁਝ ਵਰਤਦਾ ਉਸ ਅਕਾਲ ਪੁਰਖ ਦੇ ਭਾਣੇ ਦੇ ਨਾਲ ਉਹਦਾ ਖੇਲ ਹੈ। ਇੱਕ ਅਕਾਲ ਪੁਰਖ ਦਾ ਸਾਰਾ ਬਣਾਇਆ ਹੋਇਆ ਖੇਲ ਹੈ। ਉਸ ਖੇਲ ਦੇ ਵਿੱਚ ਇਸ ਖੇਲ ਨੂੰ ਖੇਡਣ ਵਾਲਾ ਵੀ ਇੱਕੋ ਹੈ, ਇਹ ਖੇਲ ਵੀ ਇੱਕੋ ਹੈ, ਤੇ ਖੇਲ ਦੇ ਵਿੱਚ ਜਿੰਨੀਆਂ ਮੋਹਰਾਂ, ਜਿੰਨੀਆਂ ਬਾਜ਼ੀਆਂ, ਜਿੱਤਣ ਹਾਰ, ਗਾਣਾ ਵਸਣਾ, ਖੇਲਣਾ, ਕਿਰਿਆ ਜੋ ਕੁਝ ਵੀ ਹੈ, ਉਹ ਵੀ ਇੱਕ ਦੀ ਕੀਤੀ ਹੋਈ ਹੈ। ਉਹਨਾਂ ਕਿਰਿਆਵਾਂ ਦੇ ਵਿੱਚ ਕੋਈ ਹੱਸਦਾ, ਕੋਈ ਖੇਡਦਾ, ਕੋਈ ਗਾਉਂਦਾ, ਕੋਈ ਬੋਲਦਾ, ਤੇ ਚੰਬਾ ਨਾਥ ਜੀ ਕਿਰਿਆਵਾਂ ਦੇ ਵਿੱਚ ਉਸ ਅਕਾਲ ਪੁਰਖ ਇੱਕ ਦੀ ਕਿਰਿਆ ਸਾਰਿਆਂ ਵਿੱਚ ਹੋ ਰਹੀ ਹੈ।
ਜਿਸੇ ਜੋ ਪਸਾਰਾ ਸਭ ਇੱਕ ਨੇ ਬਿਥਾਰਾ।
ਜਿੰਨੇ ਵੀ ਵੱਡੇ ਵੱਡੇ ਪਰਬਤ, ਪਹਾੜ, ਧਰਤੀ, ਨੌਖੰਡ, ਆਕਾਸ਼, ਤਾਰੇ, ਜੋ ਕੁਝ ਵੀ ਦਿਸਦਾ, ਇਹ ਜਿੰਨਾ ਵੀ ਪਸਾਰਾ ਹੈ, ਉਸ ਇੱਕ ਓਮਕਾਰ ਸਰੂਪ ਦੀ ਧੁਨੀ ਦੇ ਵਿੱਚੋਂ ਪ੍ਰਗਟ ਹੋਇਆ ਹੈ।
ਹਮ ਹਿਰਦੇਯੋਂ ਵਿਚਾਰਾ ਜਾਂਤੇ ਪਾਇਓ ਸੁਖ ਰਾਜ ਹੈ।
ਅਸੀਂ ਇਸ ਗੱਲ ਨੂੰ ਹਿਰਦੇ ਵਿੱਚ ਜਾਣਿਆ, ਅਸੀਂ ਇਸ ਕਰਕੇ ਨਹੀਂ ਬੋਲਦੇ ਪਏ ਕਿਉਂਕਿ ਬੋਲਣ ਨਾਲ ਕੀ ਵੱਧ ਜਾਂਦਾ ਤੇ ਚੁੱਪ ਰਹਿਣ ਨਾਲ ਕੀ ਘੱਟ ਜਾਂਦਾ। ਬੋਲਣ ਨਾਲ ਸਾਨੂੰ ਕੀ ਮਿਲ ਜਾਏਗਾ ਤੇ ਚੁੱਪ ਰਹਿਣ ਨਾਲ ਕੀ ਘੱਟ ਜਾਏਗਾ। ਨਾ ਅਸੀਂ ਬੋਲਦੇ ਹਾਂ ਤੇ ਨਾ ਚੁੱਪ ਰਹਿੰਦੇ, ਇਹ ਨਾ ਅਸੀਂ ਖੇਡ ਕਰਦੇ ਹਾਂ, ਨਾ ਅਸੀਂ ਗਾਉਂਦੇ ਹਾਂ। ਸੰਸਾਰ ਵਿੱਚ ਜੀਵ ਕੁਛ ਵੀ ਨਹੀਂ ਕਰਦੇ, ਉਹ ਕਰਨ ਵਾਲਾ ਉਹ ਸਵਾਮੀ ਆਪ ਹੈ। ਨਾਮ ਜੀਵਾਂ ਕਰਦੇ ਪੈ ਜਾਂਦੇ ਹਨ। ਰਾਵਣ ਰਾਕਸ਼ ਸੀ, ਰਾਵਣ ਦੇ ਰਾਕਸ਼ ਦੀ ਬਿਰਤੀ ਨੂੰ ਮਾਰਨ ਵਾਲਾ ਅਕਾਲ ਪੁਰਖ ਸੀਗਾ, ਪਰ ਨਾਮ ਭਗਵਾਨ ਰਾਮ ਦਾ ਪੈ ਗਿਆ। ਕਰਨ ਵਾਲਾ ਅਕਾਲ ਪੁਰਖ ਹੈ, ਉਸ ਅਕਾਲ ਪੁਰਖ ਨੇ ਕਿਰਿਆ ਆਪਣੀ ਕੀਤੀ, ਆਪਣੇ ਭਗਤਾਂ ਦਾ ਜਿਹੜੇ ਉਹਦੀ ਕਿਰਿਆ ਵਿੱਚ, ਉਹਦੇ ਭਾਣੇ ਵਿੱਚ ਰਹਿਣ ਵਾਲੇ ਸੀ, ਉਹਨਾਂ ਦਾ ਨਾਮ ਪਾ ਦਿੱਤਾ। ਕਿਉਂਕਿ ਭਗਤ ਜਿਹੜੇ ਆਪਣਾ ਭਗਵਾਨ ਰਾਮ ਜੀ ਨੇ, ਉਹਨਾਂ ਨੇ ਸਭ ਤੋਂ ਜ਼ਿਆਦਾ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਜੀ ਹੋਏ। ਉਹ ਆਪਣੇ ਪਿਤਾ ਦਾ ਕਹਿਣਾ ਮੰਨਦੇ ਸੀ, ਉਸ ਅਕਾਲ ਪੁਰਖ ਦੇ ਭਾਣੇ 'ਚ ਰਹਿਣ ਵਾਲੇ ਸੀ। ਇਸ ਕਰਕੇ ਉਸ ਅਕਾਲ ਪੁਰਖ ਨੇ ਇੰਨਾ ਵੱਡਾ ਕਾਰਜ ਉਹਨਾਂ ਤੋਂ ਕਰਾ ਦਿੱਤਾ, ਕਰਾਇਆ ਆਪ, ਤੇ ਸ਼ਰਧਾ ਹੋਣ ਕਰਕੇ, ਭਾਵਨਾ ਹੋਣ ਕਰਕੇ ਉਹਨਾਂ ਦਾ ਸੰਸਾਰ ਵਿੱਚ, ਸਾਰੇ ਸੰਸਾਰ ਵਿੱਚ ਰਾਮ 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 ਕਰਾ ਦਿੱਤੀ। ਉਹਨਾਂ ਦਾ ਨਾਮ ਉਸ ਅਕਾਲ ਪੁਰਖ ਨੇ ਕਰਾ ਦਿੱਤਾ। ਇਸ ਕਰਕੇ ਭਾਈ ਦੇਖੋ, ਜੋ ਕੁਝ ਕਿਰਿਆ ਹੋ ਰਹੀ ਹੈ, ਚੰਬਾ ਨਾਥ ਜੀ ਸਾਰੀ ਕਿਰਿਆਵਾਂ ਨੂੰ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਪਵਿੱਤਰ ਮਿਲੇ ਹਰ ਥਾਏ ਸੁਖ ਪਾਏ ਸੀਸ ਨਾਏ ਕਰ।
ਚੰਬਾ ਨਾਥ, ਧੁੱਗੂ ਨਾਥ ਇਹ ਸਵਾਲ ਕੀਤਾ ਸੀ, ਮਹਾਰਾਜ ਕਹਿੰਦੇ ਅਸੀਂ ਕੀ ਬੋਲਣਾ, ਅਸੀਂ ਕੀ ਕਹਿ ਸਕਦੇ ਹਾਂ। ਉਹ ਕਰਨ ਕਾਰਨ ਪ੍ਰਭ ਏਕ ਹੈ, ਉਹ ਸਵਾਮੀ ਸਾਰੇ ਕੰਮ ਆਪ ਕਰਦਾ ਹੈ, ਸਾਡੀ ਉਸ ਵਿੱਚ ਕੋਈ ਬਿਰਤੀ ਨਹੀਂ। ਬੁਲਾਉਣ ਵਾਲਾ ਵੀ ਉਹੀ ਹੈ, ਬੋਲਣ ਵਾਲਾ ਵੀ ਉਹੀ ਹੈ, ਜੋ ਕਰਾਉਂਦਾ ਉਹ ਹੁੰਦਾ। ਇਸ ਕਰਕੇ ਇਨਸਾਨ ਜੀਵ ਕੁਝ ਵੀ ਨਹੀਂ ਕਹਿ ਸਕਦਾ। ਇਹ ਚੰਬੂਆ ਨਾਥ, ਘੁੱਗੂ ਨਾਥ ਨੇ ਜਦੋਂ ਇਹ ਬਚਨ ਸੁਣੇ ਤਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਨਮਸਕਾਰ ਕਰਦੇ ਨੇ।
ਬ੍ਰਹਮ ਕੋ ਮਿਟਾਏ ਤੇ ਭਏ ਅਹਿਲਾਦ ਸੋ।
ਆਪਣਾ ਮਨ ਦਾ ਭਰਮ ਦੂਰ ਕਰ ਦਿੱਤਾ ਤੇ ਬੜੇ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ।
ਗੋਪੀ ਚੰਦ, ਘੁੱਗੂ ਨਾਥ, ਚੰਬਾ ਨਾਥ ਮੰਗਲ ਤੇ
ਕਹਿੰਦੇ ਜਿਹੜੇ ਗੋਪੀ ਚੰਦ, ਘੁੱਗੂ ਨਾਥ, ਮੰਗਲ ਨਾਥ, ਚੰਬਾ ਨਾਥ ਆਦਿ ਜਿੰਨੇ ਵੀ ਸਿੱਧ ਸੀ,
ਰਿਦੇ ਮੈਂ ਆਨੰਦ ਪਾਏ ਭਰਥਰੀ ਆਦਿ ਸੋ।
ਭਰਥਰੀ ਆਦਿਕ ਜਿੰਨੇ ਵੀ ਗੁਰੂ ਕੇ ਪਿਆਰੇ ਬਣ ਚੁੱਕੇ ਸੀ, ਸ਼ਰਧਾ ਰੱਖਦੇ ਸੀ, ਮੰਗਲ ਨਾਥ, ਚੰਬਾ ਨਾਥ, ਘੁੱਗੂ ਨਾਥ, ਚਰਪਟ ਨਾਥ, ਭਰਥਰੀ, ਇਹ ਜਿਹੜੇ ਸਿੱਧ ਸੀ ਗੋਪੀ ਚੰਦ ਵਗੈਰਾ, ਇਹ ਗੁਰੂ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਬਹੁਤ ਖੁਸ਼ ਆਨੰਦ ਮਾਣ ਰਹੇ ਨੇ।
ਹੱਥ ਬੰਦ ਕਹੇ ਤੁਮ ਈਸ਼ਰ ਮੁਕੰਦ ਹੋ ਜੀ।
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਹੱਥ ਜੋੜ ਕੇ ਕਹਿੰਦੇ, ਮਹਾਰਾਜ ਤੁਸੀਂ ਇਸ ਸੰਸਾਰ ਦੇ ਸਭ ਦੇ ਪ੍ਰਤਪਾਲਕ ਹੋ, ਆਪ ਹੀ ਈਸ਼ਵਰ ਸਰੂਪ ਹੋ ਤੇ ਸੰਸਾਰ ਨੂੰ ਮੁਕਤੀ ਦੇਣ ਵਾਲੇ ਹੋ।
ਤਾਰਾ ਹੈ ਨਿਰੰਜਨ ਸਰੂਪ ਪਰਮਾਦ ਸੋ।
ਇਹ ਜਿਹੜੇ ਸਿੱਧ ਨੇ ਬੇਨਤੀਆਂ ਕਰਕੇ ਕਹਿ ਰਹੇ, ਮਹਾਰਾਜ ਦੀ ਉਸਤਤੀ ਕਰ ਰਹੇ, ਪਾਤਸ਼ਾਹ ਜੀ ਤੁਸੀਂ ਇਸ ਸੰਸਾਰ ਵਿੱਚ ਜੀਵਾਂ ਦੇ ਅਵਤਾਰ, ਜੀਵਾਂ ਦਾ تارا کرن واسطے پار اتارا کرن واسطے اوتار تاریا ہے.
تینوں ہے نحال ہمیں تینوں ہے دیدار آن.
اے مہاراج کرپا کیتی ہے سانو اس میر پربت تے آ کے درشن دیتے نے.
بائی بن سنسے گت تمہارے پرساد سو.
سدھ کہندے سادگر جی تواڈے بچنوں نوں سنن دے نال ایسا رستہ مل چکا ہے, ایسی گتی مل چکی ہے, ایسی کرپا ہو چکی جہدے بارے کچھ کہہ نہیں سکتے. یہ صرف تواڈے بچنوں نوں سنن دے نال تواڈی کرپا صدقہ اس گل کا پتا لگ گیا ہے بھی جوگ اصل کی ہے. اصل جوگ دی پراپتی تسی سانو کرائی ہے.
پبتر کیتے ہر خط پائے کیتے ہی سمان رہے.
سدگرو مہاراج جی دے بچنا نو سن کے کئی تا بچنا نو سن کے نمرتا وچ آ کے بڑے خوش ہو رہے ہیں, آنند مان رہے بھی کرن والا اکال پورخ ہے. کریاواں باقیاں دے نام تے تھوپ دیندا, کدھرے راکشاں تو ماڑے کرم کرا کے نام راکشاں دا پے جاندا, بھگتاں دی عزت رکھ لیندا, پر کرن والا وہ آپ ہے. راکشاں دے وچ بھی وہی ورتدا ہے تے دیوتیاں بھگتاں دے وچ بھی وہی ورتدا. اے جدوں سدگرو جی دے بچن ایہو جے سنے کہندے کئیاں نوں تاں بڑی شانتی ملی جڑے پرماتما دے دھیان رکھدے سی پیار وچ, انہاں نوں آنند ملیا تے کئیاں دے ہردے وچ مان سہت بن گئے, کئیاں نوں ہنکار آ گیا.
رس کھائے بین کرود سو اچاریا.
کئی سکھ مناؤندے نے, کئی ہنکار کردے نے, تے جڑے شمبو ناتھ ورگے سی وہ غصے دے وچ آ کے کرودھ وچ آ کے اے بچن کہندے نے.
دیکھے تیری کلا تو تو بولت ہے بول اچے.
کہن لگے شمبو ناتھ ورگے کہندے بھی توں تیری کلا نوں تیریاں کراماتاں نوں اسی جاندے ہاں بھی تو بولدا بڑا کچھ ہے. سدھ کہن لگے شمبو ناتھ ورگے کہندے بھی توں بولدا بہت ہے, تو چرچا کر لینا تاں کر کے سب توں اچا منیا جانا, بنا چرچا تو ساڈے نال کراماتاں کر کے وکھا, وڈیا اچے اچے سونے سونے بول بول لینا, چنگیاں گلاں کر لینا, پر تینوں کچھ بھی نہیں پتا. اس طرح غصے وچ آ کے سدھ بول رہے پاتشاہ جی نو.
ایسے کہے کلا آپ اپنی دکھاریا.
پھر کہنے لگے بھی اسی تانوں اپنی کلا دکھانے اپنی کراماتاں. یہ بچن کہہ کے جڑے ہنکاری غصے والے سیگے نا, انہاں سدھا نے اپنی اپنی کراماتاں دکھانیاں شروع کرتیاں.
گوپی چند کہے سنو منگل مہان جوگی.
تے جڑے گرو کے پیارے سی گوپی چند ادے منگل ناتھ, یہ آپس وچ وچار کر رہے. گوپی چند کہندا مہاراج اے بھائی منگل ناتھ جی سننا کرو.
کرے باد مند مت بھید نہ بیچاریا.
گوپی چند کہندا منگل ناتھ جی جڑے اے شمبو ناتھ ورگے سدھ نے نا, اے مہاراج دی مہما نو ہجے بھی نہیں جان سکے. اے گرو صاحب جی دے بچن نو کر ہجے بھی پروان مان نہیں سکے.
بچن بیچار کے اچارت نہ سنے شون.
اے گل سن بھی لیندے نے پر سن کے من وچ وچار دے نہیں, پتہ نہیں کہو جی ہنکاری برتی والے نے. گرو صاحب جی دے بچنا دا الٹا غلط مطلب لے جاندے, بڑا ہنکار کردے نے.
باجیگر ریت جیو ہی تو اور تاریا.
کہنے جی میں باجیگر ہے نا, باجیگر الٹی ریتی کر کے دکھا دیندا. سنسار وچ باجیگر جڑا باجیاں پا دے جڑے کام عام انسان نہ کر سکے, جی میں باجیگر الٹی ریتی کر کے دکھا دیندا, اسی طرح اے لوگ باجیگراں دے وانگو الٹیاں ریتیاں چل رہے. گرو صاحب جی دے بچن نو نہ مان کے اپنی منوبرتی کردے نے.
سورٹھا بولے او منگل ناتھ جو کچھ کرتا ہے کرن دے ہو.
تا منگل ناتھ بہت شردھاوان اتے سہج سبھاؤ والے سی, کہندے گوپی چند جی تھوڑا سما رک جاؤ, جو کچھ سدھ کرتے ہیں جو کلا دکھا رہے اپنی کراماتاں دکھا لین دو ان جو کر سکتے اپنا زور جنہ لا سکتے انہاں نوں لان دیو
سب تے وڈ جگناتھ کرے مان کو ہان من
منگل ناتھ کہن لگا گوپی چند جی اے سدھ جنہ کچھ کر سکتے نے انہاں نوں کرن دو اے اپنا زور لاؤن گے پر جڑے جگت دے سوامی شری گرو نانک پاتشاہ جی نے نا انہاں دے سامنے انہاں دا زور نہیں چلنا اے پاویں اپنا جنہ مرضی زور لا لین پر مہاراج دے سامنے زور نہیں لا سکدے
کبت کن تے نہ لب سو ہارے کت بد نہیں
تے جڑے تسی کہندے بھی اے کراماتاں دکھا رہے نے سدھ اے گرو پاتشاہ گرو نانک دیو صاحب جی انہاں سدھاں تو چھوٹے نہیں انہاں تو وڈے نے تے جڑا وڈا ہوئے چھوٹے تو ہاردا نہیں جڑا بلوان ہوئے چھوٹے تو نہیں ہاردا بلوان وڈا جتدا ہے گرو مہاراج جے چھوٹے ہون تاں ہارن پاتشاہ جی تے سب تو وڈے سمراٹھ نے تے ایک گوپی چاند جی تسی چنتا نہ کرو
لجت وے ہٹے سب مان ہے بشیکھیے
انہاں دے من وچ جنہاں ہنکار ہے نا انہاں دا مان ہنکار تاں ہی ٹٹنا انہاں نو اپنے رنگ دکھان دیو جو کردے نے اپنی کراماتاں دکھاوندے دکھان دیو جدوں مہاراج جی دے کراماتاں ویکھن گے نا پادشاہ دیاں تاں گرو صاحب جی دی کرامات ویکھ کے انہاں دا ہنکار ٹٹ جاوے گا تاں اے شرمسار ہو کے پھر گرو کی بانی گرو دے بچن نو منن گے تے گوپی چند جی انہاں نو اپنے کام کرن دو
بل کو لگائے بان پان چلائے جیسے
اے اپنا بل اپنا زور ویرتھ لا رہے کیویں کہنے جویں کوئی پہاڑ دے وچ تیر مار کے پہاڑ نو پاڑنا چاہے بھی میں پہاڑ دے وچوں پتھر وچوں تیر کٹ دیا وہ اپنا زور ویرتھ لاؤندا جڑا بندہ پہاڑ دے وچ تیر مارنا چاہے تے آکھے بھی میں پہاڑ توڑ دیاں گا پتھر دا ناش کر دیاں گا وہ اپنا ویرتھ زور لا رہا اے جڑے سدھ نے اے گرو مہاراج جی دے بچنا نو گرو دے بارے مہما نو جان دے نہیں اے اپنا زور لاؤندے کراماتاں دکھاوندے نے پر اخیر وچ انہاں نو نسفلتا ہی ملنی ہے کسے طرح دا پھل نہیں ملنا ہار کے شرمسار ہون گے
ویسے گوپی چند تم کوتک کو دیکھیے
اے گوپی چند جی تسی بس کوتک دیکھو آن والے سمے وچ جو سدھا نال ہونا نا وہ تسی آنند دے نال دیکھو کہ کیویں شرمسار ہو کے کنی نمرتا نال گرو صاحب جی اگے نمن گے جنہ ہنکار کردے اونی نمرتا انہاں وچ آوے گی
پنگر سورت سدھ چنگر نیرت سدھ
جیڑا پنگر ناتھ سورت ناتھ سنگر ناتھ اے جننے بھی سدھ نے
لنگر کنک شمبو ناتھ کے تے لیکھیے
لنگر ناتھ کنک ناتھ شمبو ناتھ یہو جے جننے بہت سارے سدھ نے جڑے گرو نانک پادشاہ جی دے بچن نو من دے نہیں
ردے رس کھائی میرے گانی جے اڈائی سب
اے گرو صاحب جی دے بچنا نو نا مان کے ہردے وچ غصہ کردے مہاراج جی دے بچنا دے ہاسی کردے نے بچنا نو سمجھدے نہیں
کاہوں نے بیراگن چلائی نب پیچھی ہے
کہندے اینے سمے نو اے جننے بھی سدھ سی انہاں سدھاں نے اپنی کراماتاں دکھانیاں شروع کرتی کسے نے اپنے ہاتھ وچ لئی ہوئی مالا اوپر سٹ دی کسے نے ہاتھ وچ پھڑا ہویا ٹھوٹا اوپر سٹتا کوئی اپنی بیراگن آکاش دے وچ گھما رہا اپنے ہاتھاں دی اشارے نال کراماتاں دکھا رہے بھی اسی ہاتھاں نال کی چک سکدے اپنی کراماتاں اے چھڈ کے اپنی بیراگنا چھڈ کے اوپر کرامات دکھا دے مہاراج جی نو اسی اے کر سکدے اس طرح کئی نے اپنی بیراگنا چھڈ کے دکھائی کرامات
کبت سنگھی کو بجائے ہاتھ تیاگ کے پرمائے پنڈا
ہاتھ وچ کئی طرح دیاں چیزاں کٹ کے ਮੂੰਹ ਚੋਂ ਮੰਤਰ ਮਾਰ ਕੇ ਹੱਥ ਨਾਲ ਸਵਾਹ ਦੇ ਕੇ ਇਕਦਮ ਛਿੱਟਾ ਮਾਰ ਕੇ ਕਦੇ ਕੋਈ ਚੀਜ਼ ਬਣਾ ਦਿੰਦੇ, ਆਪਣੇ ਮੰਤਰਾਂ ਦੇ ਨਾਲ ਕਰਾਮਾਤਾਂ ਨਾਲ ਕਦੇ ਕੋਈ ਪਾਲਕੀ ਸਾਹਮਣੇ ਖੜੀ ਕਰ ਦਿੰਦੇ, ਕਦੇ ਹਾਥੀ ਘੋੜੇ, ਸੋਹਣੇ ਸੋਹਣੇ ਰੂਪ ਰੰਗ ਮਾਇਆ ਦੀ ਜਿੰਨੀਆਂ ਕਰਾਮਾਤਾਂ ਨੇ ਆਪਣੀਆਂ ਆਪਣੀਆਂ ਸਿੱਧੀਆਂ ਮੰਤਰਾਂ ਤੰਤਰਾਂ ਨਾਲ ਕੋਤਕ ਕਰਕੇ ਦਿਖਾਉਂਦੇ ਕਰਾਮਾਤਾਂ, ਸਾਰੇ ਆਪਣੇ ਜ਼ੋਰ ਲਾ ਕੇ ਕਰਾਮਾਤਾਂ ਦਿਖਾ ਰਹੇ ਨੇ।
ਸੋਜ ਸਾਬੇ ਆਪਣੀ ਆਕਾਸ਼ ਮੈਂ ਉਡਾਈਆ,
ਤੇ ਜਿੰਨੀਆਂ ਉਹਨਾਂ ਕੋਲ ਸੋਜ ਭਾਵ ਜਿੰਨਾ ਸਮਾਨ ਹੁੰਦਾ, ਭਾਵੇਂ ਬਰਾਗਣ ਭਾਵੇਂ ਹੱਥ ਚ ਮਾਲਾ ਠੂਠਾ, ਜਿੰਨਾ ਸਮਾਨ ਜੋਗੀਆਂ ਕੋਲ ਸੀ ਉਹ ਆਪਣਾ ਸਮਾਨ ਆਪਣੀ ਨਜ਼ਰ ਦੇ ਨਾਲ, ਆਪਣੀ ਉਂਗਲੀ, ਆਪਣੇ ਹੱਥਾਂ ਦੇ ਇਸ਼ਾਰਿਆਂ ਨਾਲ ਆਕਾਸ਼ ਵਿੱਚ ਉਡਾ ਉਡਾ ਕੇ ਦਿਖਾਉਂਦੇ ਨੇ ਵੀ ਅਸੀਂ ਆਪਣੀ ਦ੍ਰਿਸ਼ਟੀ ਨਾਲ ਇਹ ਕੁਝ ਕਰ ਸਕਦੇ ਹਾਂ।
ਮੁੰਡਾ ਪੁੰਨ ਫਰੂਆ ਜੇ ਸ਼ੂਕ ਦੀ ਫੇਰਤ ਕੀਤੀ,
ਤੇ ਜਕਈਆਂ ਦੀਆਂ ਮੁੰਦਰਾਵਾਂ ਕੰਨਾਂ ਵਿੱਚੋਂ ਨਿਕਲ ਕੇ ਆਕਾਸ਼ ਵਿੱਚ ਘੁੰਮ ਕੇ ਉਹਨਾਂ ਦੇ ਕੰਨਾਂ ਵਿੱਚ ਆ ਕੇ ਪੈ ਜਾਂਦੀਆਂ, ਕਈਆਂ ਦਾ ਹੱਥ ਵਿੱਚੋਂ ਜਿਹੜਾ ਫਰੂਆ ਠੂਠਾ ਫੜਿਆ ਹੁੰਦਾ ਮੰਗਣ ਵਾਲਾ, ਉਹ ਉਹਨਾਂ ਦਾ ਠੂਠਾ ਉੱਪਰ ਆਕਾਸ਼ ਵਿੱਚ ਘੁੰਮ ਕੇ ਫਿਰ ਉਹਨਾਂ ਦੇ ਹੱਥ ਵਿੱਚ ਆ ਕੇ ਟਿਕ ਜਾਂਦਾ, ਭਾਵ ਇੰਨੇ ਸੋਹਣੇ ਸੋਹਣੇ ਕੋਤਕ ਕਰਕੇ ਕਰਾਮਾਤਾਂ ਕਰਕੇ ਦਿਖਾਉਂਦੇ ਨੇ ਸਿੱਧ।
ਜੇਤੋ ਜ਼ੋਰ ਤੇਤੋ ਤਾਂ ਸਭ ਲਾਈਆ,
ਜਿੰਨਾ ਜਿੰਨਾ ਉਹਨਾਂ ਕੋਲ ਸਿੱਧਾਂ ਕੋਲ ਕਰਾਮਾਤਾਂ ਸੀ ਸਿੱਧੀਆਂ ਸੀ, ਆਪਣੀਆਂ ਸਿੱਧੀਆਂ ਜ਼ੋਰ ਲਾ ਕੇ ਆਪਣਾ ਆਪਣਾ ਸਭ ਨੇ ਰੰਗ ਦਿਖਾਇਆ।
ਰਿਦੇ ਗਰ ਬਾਏ ਨਿਜ ਸ਼ਕਤ ਲਗਾਏ ਸਿੱਧ,
ਆਪਣੇ ਮਨ ਚ ਬੜਾ ਹੰਕਾਰ ਕਰਦੇ ਆਪਣੀ ਸ਼ਕਤੀਆਂ ਦਾ, ਆਪਣੇ ਜਿੰਨੀਆਂ ਸ਼ਕਤੀਆਂ ਸਭ ਦਿਖਾ ਦਿੱਤੀਆਂ ਵੀ ਅਸੀਂ ਇਹ ਕੁਝ ਕਰ ਸਕਦੇ, ਮਨ ਚ ਬੜਾ ਹੰਕਾਰ ਹੈ।
ਪੰਖੀ ਜਿਉ ਪੇਰਤ ਅਸਮਾਨ ਰਿਓ ਛਾਈਆ,
ਕਹਿੰਦੇ ਜਿਵੇਂ ਪੰਖੀ ਜਿਹੜਾ ਆਕਾਸ਼ ਵਿੱਚ ਉੱਡ ਜਾਂਦਾ ਉਹਨਾਂ ਦਾ ਸਮਾਨ ਇਸ ਤਰ੍ਹਾਂ ਹਵਾ ਦੇ ਵਿੱਚ ਉੱਡਦਾ ਹੈ, ਜਿਵੇਂ ਪੰਛੀ ਨੂੰ ਉੱਡਣ ਵਿੱਚ ਆਕਾਸ਼ ਵਿੱਚ ਕੋਈ ਔਖਿਆਈ ਨਹੀਂ, ਇਹ ਬਿਨਾਂ ਪੰਖਾਂ ਤੋਂ ਇਹਨਾਂ ਦਾ ਫੈਰਾਗਣ, ਇਹਨਾਂ ਦੇ ਫਰੂਏ ਠੂਠੇ, ਇਹਨਾਂ ਦਾ ਜੋ ਕੁਝ ਸਮਾਨ ਹੈ ਉਹ ਆਕਾਸ਼ ਦੇ ਵਿੱਚ, ਜਿਵੇਂ ਪੰਛੀ ਔਖਿਆਈ ਤੋਂ ਬਿਨਾਂ ਬੜੇ ਆਰਾਮ ਨਾਲ ਉੱਡਦਾ ਨਾ ਪੰਛੀ, ਇਸੇ ਤਰ੍ਹਾਂ ਇਹਨਾਂ ਦਾ ਸਮਾਨ ਹਵਾ ਵਿੱਚ ਉੱਡਦਾ ਹੈ।
ਨਾਨਕ ਜੀ ਤੂਸ਼ਨ ਕੋ ਧਾਰ ਧਾਰ ਬੈਸ ਰਹੇ,
ਪਰ ਸਤਿਗੁਰੂ ਮਹਾਰਾਜ ਜੀ ਇਹਨਾਂ ਦੀਆਂ ਕਰਾਮਾਤਾਂ ਵੱਲ ਧਿਆਨ ਨਹੀਂ ਦੇ ਰਹੇ, ਇਹ ਆਪਣਾ ਆਪਣਾ ਕੰਮ ਕਰੀ ਜਾ ਰਹੇ, ਦਿਖਾ ਰਹੇ ਇਹ ਕਰ ਸਕਦੇ ਇਹ ਕਰ ਸਕਦੇ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ, ਗੁਪਤ ਹੋ ਕੇ ਬੈਠੇ ਰਹੇ।
ਦੇਖਤ ਤਮਾਸ਼ੋ ਪੈ ਨਾ ਵਾਕ ਕੋ ਅਲਾਈਆ,
ਉਹਨਾਂ ਦੇ ਤਮਾਸ਼ੇ ਵੱਲ ਦੇਖ ਰਹੇ ਵੀ ਇਹ ਕੀ ਕਰ ਰਹੇ ਨੇ, ਕਿਹੋ ਜਿਹੇ ਕੋਤਕ ਕਰ ਰਹੇ ਨੇ, ਵੀ ਇਹ ਕੀ ਕਰ ਸਕਦੇ ਨੇ, ਆਪਣੀਆਂ ਜ਼ੋਰ ਲਾ ਰਹੇ ਬਿਨਾਂ ਮਤਲਬ ਤੋਂ, ਜਿਹੜਾ ਰਸਤਾ ਫੜਨਾ ਸੀ ਉਹ ਰਸਤਾ ਫੜਦੇ ਨਹੀਂ, ਪੁੱਠੇ ਰਸਤਿਆਂ ਦੇ ਪਏ ਹੋਏ, ਉਹਨਾਂ ਵੱਲ ਦੇਖ ਕੇ ਮਹਾਰਾਜ ਉਹਨਾਂ ਦੇ ਵੱਲ ਦੇਖ ਰਹੇ ਵੀ ਇਹ ਹੰਕਾਰੀ ਪੁਰਸ਼ ਕਰ ਕੀ ਰਹੇ ਨੇ।
ਕਬਿਤ ਜਾਣਿਓ ਸਭ ਸਿੱਧ ਆਪ ਡਰਿਓ ਔਰ ਮਾਏ, ਇਹ
ਜਦੋਂ ਸਿੱਧ ਕਰਾਮਾਤਾਂ ਦਿਖਾ ਰਹੇ ਸੀ ਮਹਾਰਾਜ ਉਹਨਾਂ ਵੱਲ ਦੇਖ ਕੇ ਗੁਪਤ ਹੋ ਕੇ ਬੈਠੇ ਸੀ, ਤੇ ਜਿਹੜੇ ਸਿੱਧ ਸੀ ਨਾ ਇਹ ਸੋਚਦੇ ਸੀ ਵੀ ਅਸੀਂ ਤਾਂ ਆਪਣੀਆਂ ਕਰਾਮਾਤਾਂ ਦਿਖਾ ਕੇ ਗੁਰੂ ਨਾਨਕ ਦੇਵ ਜੀ ਨੂੰ ਡਰਾ ਦਿੱਤਾ, ਕਹਿੰਦੇ ਵੀ ਹੁਣ ਇਹ ਡਰ ਗਿਆ, ਇਹ ਸਾਡੀ ਗੱਲ ਨੂੰ ਸਮਝ ਗਿਆ ਵੀ ਅਸੀਂ ਬਹੁਤ ਕੁਝ ਕਰ ਸਕਦੇ, ਆਪਣੇ ਮਨ ਚ ਬਹੁਤ ਹੰਕਾਰ ਕਰਦੇ ਕਿ ਸਿੱਧ ਸੋਚਦੇ ਨੇ ਹੁਣ ਇਹ ਸਾਡੀ ਕਰਾਮਾਤਾਂ ਨੂੰ ਵੇਖ ਕੇ ਡਰ ਜਾਵੇਗਾ।
ਸੁਨੇ ਗਰ ਪਾਏ ਚਾਏ ਚਿੱਤ ਮੈਂ ਬਢਾਇਓ ਹੈ,
ਕਹਿੰਦੇ ਇਹਨਾਂ ਹੰਕਾਰ ਦੇ ਵਿੱਚ ਮਨ ਚ ਬੜਾ ਸੋਚਦੇ ਵੀ ਹੁਣ ਅਸੀਂ ਇਹਨਾਂ ਨੂੰ ਜਿੱਤ ਲਵਾਂਗੇ।
ਆਏ ਕੈ ਨਿਕਟ ਬੋਲੇ ਬਚਨ ਵਿਕਟ, ਤਬ
ਗੁਰੂ ਮਹਾਰਾਜ ਜੀ ਦੇ ਕੋਲ ਆ ਕੇ ਦੁਗਣਾ ਹੰਕਾਰ ਮਨ ਚ ਵਸ ਚੁੱਕਾ, ਪਹਿਲਾਂ ਜਿੰਨਾ ਹੰਕਾਰ ਸੀ ਕਰਾਮਾਤਾਂ ਦਿਖਾ ਕੇ ਦੁਗਣਾ ਹੰਕਾਰ ਹੋ ਚੁੱਕਾ, ਤੇ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਇਹ ਕਹਿਣ ਲੱਗੇ,
ਦੇਖ ਸਭ ਸਿੱਧਨ ਕੀ ਸਿੱਧ ਜੋ ਲਗਾਏ ਹੋ,
ਜਿਹੜੇ ਇਹ ਕਰਾਮਾਤਾਂ ਦਿਖਾ ਰਹੇ ਸੀ ਨਾ ਦੌੜੇ ਦੌੜੇ ਆਏ, ਕਹਿੰਦੇ ਦੇਖਿਆ ਕਰਾਮਾਤਾਂ ਸਿੱਧਾਂ ਦੀਆਂ, ਜਿੱਦਾਂ ਕੋਈ ਬੰਦਾ ਸਾਡੇ ਘਰ ਆ ਜਾਵੇ ਉਹਨੂੰ ਆਪਾਂ ਨਵੇਂ ਨਵੇਂ ਕੰਮ ਚੀਜ਼ਾਂ ਦਿਖਾਉਂਦੇ ਹਾਂ ਵੀ ਭਾਈ ਸਾਹਿਬ ਇਹ ਸਾਸੀ ਇਹ ਚੀਜ਼ ਕੀਤਾ ਇਹ ਕੰਮ ਕੀਤਾ, ਜਦੋਂ ਕੋਈ ਸਾਡੇ ਘਰ ਮਹਿਮਾਨ ਆਵੇ آپ دکھانے بھی اسی اے کام کیتا اے کیتا. اسی طرح آ کے کہندے او ویخ او دیکھ سدا دیا کرامات آکاش دے وچ کیویں اڑا دینے اسی اسی اے کچھ کر سکتے ہاں. سدھ کہندے سدھا دیا کرامات دیکھ سدھ کی کر سکتے نے.
سیکھ لی نے بول میرے تیرے پاس بیس کر.
اجے ساڈی گل مان لو اسی تانو دس دے ہاں تسی ساڈے تو ساڈی سکھیا لے لو ساڈے تو ریدیاں سیدیاں سیکھ لو ساڈے چیلے بن جاؤ.
کپا کو کہا جاگری دے گھر پایو ہے.
تسی تا اپنے من چ اہنکار کری پھرتے ہو. مہاراج جی نو کہن لگے تسی تپا کاؤندے ہو مہاتما کاؤندے ہو من چ اہنکار کردے ہو اہنکار چھڈ کے گورکھ ناتھ دے چیلے نہیں بنتے جوگ نہیں تارتے تسی اہنکاری ہو.
مانت نہ بات سمجھایو پلی پات.
کہندے اسی پلی پات کئی وار تانوں سمجھایا جڑے اہنکاری سدھ نے مہاراج نو اہنکاری دس دے کیونکہ جڑا بری درشٹی والا اونوں سارا سنسار ہی بری نظر درشٹی وچ نظر آؤں گا. جدو مہا بھارت دے سمے جدو آخیا سی درجودھن نو تے ارجن نو کہندے بھی دیکھ کے آؤ بھی کیڑا کہڑا سنسار چ سب تو ودیا بندہ تے کیڑا گندا بندہ. وہ جڑی چنگی برتی والا انہیں آخیا بھی چنگا ماڑی والے نے آخیا ماڑا. یہ جڑی ماڑی برتی والے ہوں وہ دوسرے نو بھی ماڑی برتی کر کے جان دے. تے جڑے سدھ نے آپ ہنکاری مہاراج نو کہندے تسی ہنکاری ہو تسی ساڈا بچن نہیں من دے.
اب دیکھی کرامات توہے توشن کرایو ہے.
سدھ کہندے دیکھیا جدو اسی کرامات دکھائیاں تے تانوں چپ کرا دتا. مہاراج تے ویسے نہیں بولتے کہندے بھی یہ کر کی سکتے. ویکھدے سی انہاں دے کوتکل اندروں مسکرا رہے سی انہاں دے ماڑے افغان نو ویکھ کے بھی پاپی کہڑے رستے تے ترے ہوئے. پر اے سدھ سوچ رہے سی بھی مہاراج نو اسی اپنی کرامات نال چپ کرا دتا. کہندے دیکھیا ہن تانوں اسی اپنی کرامات نال چپ کرا دتا.
کبیت اجوں لو سدھ ویکھ لے ہو نیر وارو ہٹ.
اجے بھی سدھا والا بھیس دھار لو اپنا ہنکار چھڈ دیو.
گورکھ کے چیلے ہوئے مندا کان پائیے.
ہن کرامات دکھا کے کہندے بھی اسی یہ کر لینے ہاں ہن چپ کر گئے ہو نا. اجے بھی اپنا ہنکار چھڈ دیو جد چھڈ دیو. گورکھ ناتھ دے چیلے بن کے انہاں دی سیوا کر کے جوگ ترم لے لو.
سب کے سمان بن جوگ کو ندان ہو.
ساڈے وانگو بن جاؤ سدھیاں لے لو امر ہو جاؤ موت نہیں آوے گی سکھ ملے گا. ساڈے وانگو ساڈے نال رہ کے جوگ تارن کرنا کرو.
بچن کو مان کے وبھوت تن لائیے.
ساڈی گل مان لو گورکھ ناتھ جی دے چیلے بن جاؤ تے اپنے شریر اوپر بھوتیاں لا کے پسم لا کے جوگی بےستار ہو.
جرا دکھ جائے رہو سدھن کے مائے سدا.
سدھ کہندے اجے بھی مان جاؤ ساڈیاں کرامات دیکھو اسی کی کر سکتے. ساڈے کول بہت کچھ ہے. تہاڈا بڈھےپا تہاڈا موت سب کچھ ختم ہو جائے گی.
کلاوان ہوئے کہ جگت تے پجائیے.
سدھاں کول کلاوان شکتیاں رہندیاں جوگیاں کول. ساڈے نال رل جاؤ تہانوں کلا مل جان گیاں سدھیاں مل جان گیاں. سنسار وچ سدھ بن کے کلاوان ہو کے کرامات تہاڈے کول ہون گیاں. جتھے چاہ وہ سدا واسطے سکھ پاؤ.
کہ تو چیلو ہوئے نہ تو شکت دکھائے. اب
جے تسی ساڈے چیلے نہیں نہ بننا پھر تسی سانو اپنی شکتی دکھاؤ بھی تسی بھی کی کر سکتے. ساڈیاں کرامات دیکھو بھی اسی کچھ بھی آکاش وچ اڑا سکتے ہاں. جے کر تہاڈے کول کئی کرامات ہے تاں تسی دکھاؤ. ساڈی کرامات ویکھو تے ساڈے چیلے بن جاؤ. نہیں تاں تسی سانو اپنی کرامات دکھاؤ.
دو میں ایک کئی نج پران کو بچائیے.
ساڈی گل مان لو تسی بار بار ساڈی گل دا جواب نہیں دیندے. تسی بات کردے ہو بباد کردے ہو. سانو صحیح طرح ساڈی گل دا جواب دے دو ਜਾਂ ਤਾਂ ਤੁਸੀਂ ਸਾਡੇ ਸਿੱਖ ਬਣ ਜਾਓ ਜਾਂ ਫਿਰ ਆਪਣੀ ਕਰਾਮਾਤ ਦਿਖਾਓ। ਹਜੇ ਇਸ ਗੱਲ ਵਿੱਚ ਤੁਹਾਡਾ ਭਲਾ। ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਸਿੱਧਾਂ ਨੇ ਕਰਾਮਾਤ ਬਾਰੇ ਪੁੱਛਿਆ ਤਾਂ ਗੁਰੂ ਮਹਾਰਾਜ ਜੀ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਕਰਾਮਾਤ ਵੀ ਦਿਖਾਣਗੇ। ਕਹਿੰਦੇ ਵੀ ਤੁਸੀਂ ਸਾਡੀ ਖੜਾਮ ਫੜ ਕੇ ਲਿਆਓ, ਸਾਡੀ ਖੜਾਮ ਆਕਾਸ਼ ਛੱਡੇਗੀ, ਤੁਸੀਂ ਲੈ ਕੇ ਆਓ। ਇਹ ਗੱਲ ਸੁਣਦਿਆਂ ਸਾਰ ਪਾਤਸ਼ਾਹ ਜੀ ਦੇ ਚਰਨਾਂ ਦੀ ਖੜਾਮ ਆਕਾਸ਼ ਵਿੱਚ ਉੱਡ ਜਾਂਦੀ ਹੈ ਤੇ ਸਿੱਧ ਆਪਣਾ ਜ਼ੋਰ ਲਾਣਗੇ। ਉਹ ਪ੍ਰਸੰਗ ਆਪਾਂ ਅਗਲੇ ਪ੍ਰਕਰਨ ਵਿੱਚ ਸਰਵਣ ਕਰਾਂਗੇ ਜੀ। ਸੋ ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ। ਸਤਿਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਜੀ ਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ 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 ਹੇ ਪਾਰ ਬ੍ਰਹਮ ਅਵਨਾਸ਼ੀ ਅਵਨਾਸ਼, ਹੇ ਪੂਰਣ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਤੇ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਪ ਸਦਾ ਵਿਵੇਕ, ਹੇ ਪਰੰਪਰ ਹਰ ਰੇ ਹੈ ਪਿਓਵਨ ਹਾਰ, ਹੇ ਸੰਤਾਂ ਕੇ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹਿਆ ਕਰੋ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਇੱਕ ਅਖਰ ਹਰ ਮਨ ਬਸ ਨਾਨਕ ਹੋ ਸੁਨਿਆਲ, ਵਾਹਿਗੁਰੂ ਨਾਮ ਜਹਾਜ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ।